ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਗੁਰੂ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਸਮੂਹ ਮਾਈ ਭਾਈ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਤੇ ਇਕਾਗਰਤਾ ਸਹਿਤ ਸਰਵਣ ਕਰ ਰਹੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗੁਰਦੇਵ ਦੇ ਚਰਣਾਂ ਵਿੱਚ ਬਹਾਦਰ ਸ਼ਾਹ ਆਇਆ ਹੈ ਉਨ੍ਹਾਂ ਸਿਪਾਹੀਆਂ ਨੂੰ ਨਾਲ ਲੈ ਕੇ ਜਿਨ੍ਹਾਂ ਸਿਪਾਹੀਆਂ ਚ ਇੱਕ ਸਿਪਾਹੀ ਨੇ ਸਤਿਗੁਰਾਂ ਦੇ ਪਿਆਰੇ ਭਾਈ ਮਾਨ ਸਿੰਘ ਜੀ ਤੇ ਗੋਲੀ ਚਲਾਈ ਔਰ ਭਾਈ ਮਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ। ਗੁਰਦੇਵ ਨੇ ਆਖਿਆ ਭਾਈ ਮਾਨ ਸਿੰਘ ਵਰਗਾ ਸੂਰਮਾ ਨਹੀਂ ਹੋਣਾ, ਹਰ ਜਗ੍ਹਾ ਤੇ ਹਰ ਥਾਂ ਤੇ ਭਾਈ ਮਾਨ ਸਿੰਘ ਜੀ ਵਰਗਾ ਕੋਈ ਸਿੰਘ ਨਹੀਂ ਹੋ ਸਕਦਾ। ਭਾਈ ਮਾਨ ਸਿੰਘ ਵਰਗੇ ਵਿਰਲੇ ਸਿੰਘ ਹੁੰਦੇ ਨੇ। ਬਹਾਦਰ ਸ਼ਾਹ ਨੇ ਆ ਕੇ ਸਤਿਗੁਰਾਂ ਨੂੰ ਆਖਿਆ ਕਿ ਸਿਪਾਹੀ ਤੁਹਾਡੇ ਗੁਨਾਹਗਾਰ ਨੇ, ਮਹਾਰਾਜ ਜੇ ਤੁਹਾਡਾ ਹੁਕਮ ਹੋਵੇ ਤੇ ਇਹਨਾਂ ਨੂੰ ਤਾਪਤੀ ਨਦੀ ਵਿੱਚ ਡੋਬ ਕੇ ਮਾਰ ਦਿਆਂ, ਤੇ ਜਾਂ ਫਿਰ ਮਹਾਰਾਜ ਦੀ ਆਗਿਆ ਹੋਵੇ ਤੇ ਤੋਪ ਦੇ ਅੱਗੇ ਬੰਨ ਕੇ ਇਹਨਾਂ ਨੂੰ ਜਿਉਂਦਿਆਂ ਨੂੰ ਉਡਾ ਦਿਆਂ ਤੁੰਬਾ ਤੁੰਬਾ ਕਰਕੇ। ਮਹਾਰਾਜ ਜੀ ਨੇ ਦਇਆ ਕੀਤੀ, ਆਖਿਆ ਭਾਈ ਇਹਨਾਂ ਨੂੰ ਮਾਰ ਕੇ ਹੁਣ ਭਾਈ ਮਾਨ ਸਿੰਘ ਤਾਂ ਵਾਪਸ ਨਹੀਂ ਆਉਣਾ, ਕਿਰਪਾ ਕਰਕੇ ਮਹਾਰਾਜ ਜੀ ਨੇ ਇਹਨਾਂ ਨੂੰ ਛੱਡ ਦਿੱਤਾ ਤੇ ਸਤਿਗੁਰਾਂ ਦੇ ਸ਼ੁਕਰ ਗੁਜ਼ਾਰ ਹੁੰਦੇ ਚਲੇ ਗਏ। ਗੁਰਦੇਵ ਨੇ ਤਾਪਤੀ ਨਦੀ ਪਾਰ ਕੀਤੀ ਔਰ ਚੱਲ ਕੇ ਬੁਰਹਾਨਪੁਰ ਪਹੁੰਚੇ ਨੇ। ਬੁਰਹਾਨਪੁਰ ਵਿੱਚ ਜਿੱਥੇ ਗੁਰੂ ਦੀਆਂ ਸੰਗਤਾਂ, ਗੁਰੂ ਕੇ ਸਿੱਖ ਉਡੀਕ ਕਰ ਰਹੇ ਸਨ ਦਸਵੇਂ ਪਾਤਸ਼ਾਹ ਦੀ, ਇੱਕ ਨਵਾਂ ਮੰਦਰ ਮਕਾਨ ਬਣਾਇਆ ਹੋਇਆ ਕਿ ਸਤਿਗੁਰੂ ਜੀ ਆਉਣਗੇ ਔਰ ਇਹਦੇ ਚ ਚਰਨ ਪਾਉਣਗੇ। ਕਲਗੀਧਰ ਨੇ ਸਿੱਖਾਂ ਦੀਆਂ ਇਹ ਭਾਵਨਾਵਾਂ ਪੂਰਨ ਕੀਤੀਆਂ, ਉਸ ਮਹਿਲ ਦੇ ਵਿੱਚ ਮੰਦਰ ਵਿੱਚ ਚਰਨ ਪਾ ਕੇ ਉਸ ਨੂੰ ਪਵਿੱਤਰ ਕੀਤਾ। ਪਰ ਗੁਰਦੇਵ ਨੇ ਨਦੀ ਦੇ ਕੰਢੇ ਤੇ ਡੇਰਾ ਰੱਖਿਆ ਹੈ, ਬੜੀ ਰਮਣੀਕ ਜਗ੍ਹਾ ਹੈ। ਉਸ ਰਮਣੀਕ ਇਲਾਕੇ ਵਿੱਚ ਜਿੱਥੇ ਨਦੀ ਦੇ ਕੰਢੇ ਕੰਢੇ ਹਰਾ ਦੂਬਰਾ ਹੈ, ਹਰਿਆਵਲੀ ਹਰਿਆਵਲ ਨਜ਼ਰ ਆਉਂਦੀ ਹੈ, ਪਾਣੀ ਦੀ ਵੀ ਕਮੀ ਨਹੀਂ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਇੱਥੇ ਬੁਰਹਾਨਪੁਰ ਰਹਿ ਕੇ ਕੁਝ ਸਮਾਂ ਬਤੀਤ ਕੀਤਾ ਹੈ, ਆਓ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਪੰਥ ਦੇ ਵਾਲੀ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੋਇਰਾ ਸ਼ਾਹ ਬਹਾਦਰ ਚੜ ਗਏ ਦੱਖਣ ਦੇਸ਼ ਮਜ਼ਾਰ।
ਬਹਾਦਰ ਸ਼ਾਹ ਜਦੋਂ ਸਤਿਗੁਰੂ ਜੀ ਬੁਰਹਾਨਪੁਰ ਠਹਿਰ ਗਏ ਤੋ ਬਹਾਦਰ ਸ਼ਾਹ ਆਪਣੀ ਸਾਰੀ ਫੌਜ ਲੈ ਕੇ ਇੱਥੋਂ ਦੱਖਣ ਦਿਸ਼ਾ ਨੂੰ ਪਿਆਨ ਕਰਕੇ ਚੜ ਕੇ ਚਲਾ ਗਿਆ।
ਜਹਾਂ ਜੰਗ ਨੂੰ ਰੰਗ ਕਰ ਲੀ ਧਨ ਦੇਸ਼ ਉਦਾਰ।
ਔਰੰਗਜ਼ੇਬ ਬਾਦਸ਼ਾਹ ਜੋ ਬਹਾਦਰ ਸ਼ਾਹ ਦਾ ਬਾਪ ਹੈ, ਜਿਸ ਨੇ ਦੱਖਣ ਦਿਸ਼ਾ ਵਿੱਚ ਜਿੱਥੇ ਜੰਗ ਲੜਿਆ ਸੀ ਹੈਦਰਾਬਾਦ ਦੇ ਇਲਾਕੇ ਦੇ ਵਿੱਚ, ਉਸੇ ਪਾਸੇ ਨੂੰ ਬਹਾਦਰ ਸ਼ਾਹ ਨੇ ਕੂਚ ਕੀਤਾ ਹੈ।
ਜੋ ਪਏ ਇੱਕ ਸਿੱਖਣ ਕੋ ਪਾਉ ਮਹਾਨਾ, ਹਿਤ ਰਾਖਣ ਬੋ ਬਾਰ ਬਖਾਨਾ।
ਚੱਲਣਾ ਤਾਂ ਕਲਗੀਧਰ ਜੀ ਵੀ ਚਾਹੁੰਦੇ ਸਨ ਕਿ ਬੁਰਹਾਨਪੁਰ ਤੋਂ ਚਾਲਾ ਪਾ ਦਈਏ, ਪਰ ਬੁਰਹਾਨਪੁਰ ਦੀ ਜਿਹੜੀ ਸੰਗਤ ਹੈ, ਉਥੋਂ ਦੇ ਜਿਹੜੇ ਸਿੱਖ ਨੇ, ਉਨ੍ਹਾਂ ਦੇ ਅੰਦਰ ਦੀ ਭਾਵਨਾ ਵੇਖ ਕੇ, ਉਨ੍ਹਾਂ ਦੇ ਅੰਦਰ ਦਾ ਪ੍ਰੇਮ ਵੇਖਿਆ ਸਤਿਗੁਰਾਂ ਨੇ, ਉਨ੍ਹਾਂ ਨੇ ਬਾਰ ਬਾਰ ਬੇਨਤੀਆਂ ਕੀਤੀਆਂ, ਮਹਾਰਾਜ ਹਾਲੇ ਤਾਂ ਤੁਹਾਡੇ ਦਰਸ਼ਨ ਕਰਕੇ ਸਾਡਾ ਮਨ ਨਹੀਂ ਰੱਜਿਆ, ਤੁਹਾਡੇ ਦਰਸ਼ਨ ਕਰਕੇ ਸਾਡੇ ਹਾਲੇ ਨੇਤਰ ਨਹੀਂ ਤ੍ਰਿਪਤ ਹੋਏ, गुरुदेव जी कुछ समा कुछ दिन आप जी इथे अटक के सानू दर्शन दियो। एदा बुरहानपुर दियां संगतां ने सतगुरां नूं इथे रहण वास्ते बेनतियां बार बार बेनतियां कीतियां।
जिनके सुनके श्री प्रभु बिनती
इना नगर निवासियां दी बेनती बुरहानपुर दे वासियां दी बेनती महाराज गुरु कलगीधर पातशाह जी ने सरवण करके प्रवान कीती है।
बुरहान बसे तज गिनती
और सारियां गिनतियां त्याग के महाराज सच्चे पातशाह जी बुरहानपुर विच ठहरे। बुरहानपुर दे विच महाराज जी ने कुछ दिनां लई निवास कीता।
दिन प्रसेवा करें घनेरे
बुरहानपुर दी संगत बड़ी प्रेम वाली है खालसा जी। दिन प्रति दिन सतगुरु गुरु कलगीधर पातशाह जी महाराज जी दी बड़े प्यार नाल अदब ते सत्कार नाल सिख सेवा करदे हन।
दर्शन पिखे जाए जुग बेरे
और दोवें समय जिथे सतगुरां दा डेरा है सवेरे शाम महाराज जी दा दीवान सजदा है। गुरुदेव दे सजे हुए दीवाना दे विच दोवें समय गुरु के सिख आके सतगुरां दे दर्शन करदे हन।
बड़ी आर बल साधु एक बसे नगर में सत बबेक।
खालसा जी एक बड़ी लम्मी उम्र दा धारनी बुजुर्ग साधु सी जिहदी बड़ी दीर्घ आयु सी काफी लम्मी उम्र दा धारनी सी। सौ वरिया तो भी आरजा कहंदे दी उपर सी ते बजुर्ग हो चुका सी है सी साधु बंदगी वाला। बंदगी दे रंग दे विच रंगया रहिंदा सी सेवा सिमरन दे रंग विच रंगया रहिंदा सी। इसे बुरहानपुर नगर दे विच वसदा है रहिंदा है।
गुर आगमन सुनियो तिन कान
जदों इस बजुर्ग साधु ने महाराज गुरु कलगीधर जी दा आगमन सुनिया के दसवें पातशाह गुरु नानक दी गद्दी दे दसवें मालक जो दीन दुनिया दे वाली ने ओ नगर बुरहानपुर विच साडे नगर विच उतरे हुए ने।
अमृत दियो मनो किन आन
जदों इन्हे सुनिया के दसवें पातशाह आए ने सुन के इतना खुश होया ए साधु मानो किसे ने एदे कन्ना दे विच घोल के अमृत पा दिता होवे। महाराज जी दे आउण दी खबर सुनी ओ खबर मानो एदे कन्ना दे विच अमृत दे समान उतरी होवे।
फुरते उठियो दर्शन को गयो
फुरते साधु उठिया उठ के महाराज दसवें पातशाह जी दे दर्शन करन वास्ते गया है।
नदी तीर गुर सिर न्या भयो
जिते नदी दे किनारे ते तापती नदी नेड़े वगदी है उदे किनारे ते जिथे गुरु कलगीधर पातशाह जी महाराज जी उतरे हुए ने उथे साधु चल के आया है।
सभा मजार सुहावत ऐसी
सतगुरां दी सभा दे विच सहजे सहजे क्योंकि बुजुर्ग है उमरे भी काफी वडेरी हो चुकी सी सहजे सहजे टुरदा टुरदा इस तरह आ रहा है।
कर शिंगार तुना सब जैसे
मानो जिवें कोई शिंगार करके अपने तन दे उते कोई मानो जिवें बहुत वड्डा कोई देवता आ रहा ओदे समान चल के आ रहा है।
दूर दूर से प्रेम प्रफुला
सतगुरां नूं दूरों ही वेख्या जदों महाराज जी दी सभा दे विच आउण ही लगा ते दूरों सतगुरां नूं वेख्या सभा विच बैठिया ते दूरों ही कलगीधर जी नूं वेख के इन्ना ज्यादा हिरदे च प्रफुल्लित होया इतना आनंद इतना खेड़ा एदे हिरदे दे विच महाराज जी दे दर्शन करके दूरों ही तक के पैदा होया।
मनो अमल ते अमली झूला
इस तरह झूलदा आ रहा दर्शन करके मानो जिवें किसे अमल करके अमली झूलदा आवे जिवें कोई अमली ने अमल कीता होवे ना ते अमल दी लोड़ दे विच झूलदा आउंदा एदा सतगुरां दे दर्शन करके झूलदा आ रहा है साधु।
आनंद उमगत हृदय आनंद उमगत जुवा
हृदय विच आनंद उमग रहा है। धन गुरु गरीब नवाज जी दे पावन बचन उम के उहियो मिलन प्रभ ताई बिलकुल उसे तरह की अवस्था इस साधु दे मन दे विच बनी हुई उमक जाग रही है हिरदा उमग रहा है। महाराज जी दे दर्शन करके उस उमग विच आनंद सहित भर गया।
रोमांचित साधु तन हुआ
इतना आनंद इतना खेड़ा इतना विगास एदे हिरदे विच भरिया साधु दे के गुरदेव दे दर्शन करदिया सार एदे शरीर दे जिन्ने रोम सन खिड़ गए सारे रोमे दे खड़े हो गए, लू खड़े हो गए, महाराज जी दे दर्शन कर
दें।
सहजे सहजे महाराज जी दे चरणा विच होले होले तुरदा आ रहा है।
जगमगात डोलत दृग चालत,
जगमगात दिरदा ना ते डगमग डगमग करदा होया, कदे पैर सज्जा थिड़कदा कदे खब्बा थिड़कदा, एदा पैर थिड़कदिया थिड़कदिया रखदा। बुजुर्ग जो है ते नेत्रां दे विच्चों हंजू वह रहे ने, अखां दे विच्चों नीर वग रहा। जदों सतगुरां दे दर्शन कीते इन्ना आनंद। खालसा जी ये वचन जो भाई संतोख सिंह जी काव्य रूप च बयान कर रहे ने, वैसे ये कथन विच आउंदा नहीं है। आनंद कैबे को शोभा नहीं, एहो जी अवस्था है। देखा ही परवान, वेखण वाले नूं ऐसा परम आनंद प्राप्त हुंदा है। तो ऐसा आनंद हिरदे विच बनिया कि नाले तां डगमग डगमग करके टुरदा आ रहा है, नाले नेत्रां दे विच्चों नैणां विच्चों अथरू वग रहे हन।
बंधन हीर दूरे ही रहयो,
दूरों ही देख के सतगुरां दे दर्शन करके बंधना विच पै गया। नेड़े नहीं आया गया सतगुरां दे, वाह वाह कुछ दूरी ते ही जिथों सतगुरां दे दर्शन हो रहे सन उथों ही वेख के हाथ जोड़ के बंधना विच पै गया।
परयो पृथ्वी पर जन पग गयो,
कहंदे इस तरह जमीन ते डिगा जिवे जमीन ते कोई डंडा डिगदा ना, डंडा जमीन ते ठा दे के डिग पैंदा, एदा डिग पिया हाथ जोड़ के दूरों सतगुरु सची पातशाह जी महाराज जी दे चरणा ते एदा डिगा, मानो कि उथों ही डिगदिया सतगुरां दे चरण अपने हथां विच पकड़ ले होण।
प्रेम अधिकता तिस गुर हीरे, तूरन उठत भए तिस बीरे।
सतगुरां ने इस साधु दे मन दा प्रेम वेख्या, एदे हिरदे दी प्रीत वेखी, ते मेरे गुरुदेव जी जेड़े प्रीत करदे ने फिर उनां दे नाल गुरुदेव सच्चे पातशाह एकमिक हो जांदे ने। प्रीत करन वालियां दे ते वसीकार हो जांदे ने सतगुरु जी। इहदे अंदर दी प्रीत सतगुरु जी ने वेखी ते गुरुदेव जी अपने आसन तों उठे, क्योंकि साधु तां दूरों ही वेख के नमस्कार करन लग पिया। सतगुरु जी उठ के उहदे तक गए,
कै पुज बल से तुरती उठायो,
जा के संतां दे उस साधु दे मोढ़ियां तों पकड़िया, बाहां तों पकड़िया, और अपने बल दे नाल गुरुदेव ने उस संत नूं जमीन तो पुंजिया तो उठाया है, खड़ा कीता है।
अधिक सखालक गरे लगायो,
उन्हों अपना भारी सखा जान के गुरुदेव ने उस संत नू अपनी गल वकड़ी च लिया। कलगीधर जी ने अपने कलावे विच लै लिया उस साधु नू, क्योंकि हौसला भी देना, क्योंकि प्रेम विच बेबल होया पिया सी। तीरज देण वास्ते उस संत नू गुरुदेव ने कुट के गल बकड़ी विच लै लिया।
न्याय सभा में डिग बैठा रा,
और अपनी गल बकड़ी च लै के एक पासों मोढ़े तो पकड़ के नाल लै के महाराज सच्चे पातशाह जी दी जिथे सभा लगी सी, जिथे गुरुदेव दा आसन है, उथे नाल लै के आए ने।
कर आदर को मृदुल उचारा,
और बड़ा आदर करके सत्कार करके महाराज जी ने उस संत नू उस साधु नू अपने नेड़े बिठाया। आप गरीब नवाज पातशाह अपने आसन ते बैठे ते बैठ के उस साधु नू महाराज जी पुछन लगे,
कुशल शरीर आपके अहे।
महाराज जी कहन लगे, हां संत जी राजी खुशी हो, शरीर ठीक है। गुरुदेव ने पुछया उस संत नू, ओ साधु नू बड़े प्यार नल मिठे मिठे बोलां नल पुछदे ने, संत जी शरीर ठीक है?
प्रेमा भगत हिरदा दिड लहे,
तुहाडा हिरदा प्रेमा भगती दे रंग दे विच रंगिया होया, प्रेमा भगती विच तुहाडा हिरदा परपक हो रहा है।
काम क्रोध ते आज बिकारा, बिनस गए किने दुख कारा।
हां संत जी दसो, काम क्रोध लोभ मोह हंकार आदिक जेड़े विकार ने, ए अंदरों बिनस गए ने जां हले परेशान करदे ने? ए हुंदे ने साधकां वाले सवाल। तो महाराज सच्चे पातशाह जी कहण लगे, दसो संत जी जेड़े काम क्रोध आदिक विकार ने, ए हिरदे विच हले परेशान करदे ने जां फिर बिनस गए हन?
इतक चिर मैं धीरज धारे,
बिनस गए ने के नहीं? जेड़े दुख देण वाले विकार ने, साधु कोलों बोल नहीं सी हो रहा, गला रुकया होया सी, कंठ भरिया होया सी, नेत्र भरे हुए सन, ਕੁਝ ਸਮੇਂ ਬਾਅਦ ਹੌਸਲਾ ਜਿਹਾ ਕੀਤਾ, ਧੀਰਜ ਕਰਕੇ ਫਿਰ ਬੋਲਿਆ। ਇਹ ਸੰਤ ਕਹਿਣ ਲੱਗਾ,
ਕੀ ਸ੍ਰੀ ਮੁਖ ਪ੍ਰਭਾ ਨਿਆਰੇ।
ਪਹਿਲਾਂ ਤਾਂ ਨੇਤਰ ਭਰੇ ਹੋਏ ਸਨ, ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗਾ। ਗੁਰਦੇਵ ਦੇ ਚਿਹਰੇ ਦੀ ਨਿੱਕੀ ਪ੍ਰਭਾ, ਨਿੱਕੀ ਕਹਿੰਦੇ ਨੇ ਸੁੰਦਰ, ਸੁੰਦਰ ਪ੍ਰਭਾ ਨੂੰ, ਗੁਰਦੇਵ ਦੀ ਸੋਹਣੀ ਆਭਾ ਨੂੰ ਬੜੇ ਪਿਆਰ ਨਾਲ ਵੇਖਣ ਲੱਗਾ।
ਹੱਥ ਜੋੜ ਬੋਲਿਓ, ਸੁਣ ਸਵਾਮੀ, ਸਭ ਜਾਣਤ ਤੁਮ ਅੰਤਰ ਜਾਮੇ।
ਹੱਥ ਜੋੜ ਕੇ ਸੰਤ ਬੋਲਿਆ, ਕਹਿਣ ਲੱਗਾ, ਸਤਿਗੁਰੂ ਦੱਸਾਂ ਤਾਂ ਜੋ ਤੁਹਾਨੂੰ ਪਤਾ ਨਾ ਹੋਵੇ। ਮਹਾਰਾਜ, ਤੁਸੀਂ ਸਭ ਦੇ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਹੋ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਰੋਜ਼ ਪੜ੍ਹਦੇ ਅੰਤਰ ਜਾਮੀ, ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਸਤਿਗੁਰੂ ਜੀ, ਤੁਸੀਂ ਅੰਤਰ ਜਾਮੀ ਹੋ, ਸਾਡੇ ਅੰਦਰ ਦੀ ਜਾਣਨ ਵਾਲੇ ਹੋ।
ਕਿਰਪਾ ਆਪਕੇ ਜਿਸ ਪਰ ਹੋਵੇ,
ਮਹਾਰਾਜ ਜਿਸ ਉੱਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ, ਜਿਸ ਉੱਤੇ ਤੁਹਾਡੀ ਦਇਆ ਤੇ ਮਿਹਰਾਮਤ ਹੋ ਜਾਂਦੀ ਹੈ।
ਜੜ ਵਿਕਾਰ ਕੀ ਹੋਵੇ ਖੋਵੇ,
ਅੰਦਰੋਂ ਵਿਕਾਰਾਂ ਦੀ ਜੜ ਖਤਮ ਹੋ ਜਾਂਦੀ। ਵਿਕਾਰਾਂ ਦੀ ਜੜ ਕਿਹੜੀ ਹੈ? ਵਿਕਾਰਾਂ ਦੀ ਜੜ ਹੈ ਖਾਲਸਾ ਜੀ ਹਉਮੈ। ਜਿਹੜੀ ਹਉਮੈ ਹੈ, ਇਹਦੇ ਵਿੱਚੋਂ ਸਾਰੇ ਵਿਕਾਰ ਪੈਦਾ ਹੁੰਦੇ ਨੇ। ਭਾਈ ਜੋਗਾ ਸਿੰਘ ਜੀ ਦੀ ਕਥਾ ਜਦੋਂ ਪਿੱਛੇ ਵਿਚਾਰੀ ਸੀ ਆਪਾਂ, ਤੇ ਉਥੋਂ ਇੱਕ ਸੰਕੇਤ ਮਿਲਿਆ ਸੀ ਕਿ ਜਦੋਂ ਗੁਰੂ ਸਾਹਿਬ ਦਾ ਬਚਨ ਮੰਨ ਕੇ ਸੱਜ ਵਿਆਹੀ ਇਸਤਰੀ ਉਹਦਾ ਤਿਆਗ ਕਰਕੇ ਦੋ ਲਾਵਾਂ ਵਿੱਚੇ ਛੱਡ ਕੇ ਚੱਲ ਪਏ, ਨਾ ਉੱਥੇ ਤਾਂ ਕਾਮ ਆਇਆ, ਨਾ ਉੱਥੇ ਕ੍ਰੋਧ ਆਇਆ। ਪਦਾਰਥ ਬੜੇ ਸੀ, ਪਰਿਵਾਰ ਨੇ ਆਖਿਆ ਵੀ ਆ ਤੇਰੇ ਸਹੁਰੇ ਪਰਿਵਾਰ ਵੱਲੋਂ ਤੈਨੂੰ ਆ ਵਸਤੂਆਂ ਦਿੱਤੀਆਂ ਜਾਣੀਆਂ, ਤਾਂ ਤੱਕ ਲੈ। ਲੋਭ ਵੀ ਨਹੀਂ ਆਇਆ, ਪਿਓ ਰੋਂਦਾ ਸੀ, ਰਿਸ਼ਤੇਦਾਰ ਸੰਬੰਧੀ ਖੜੇ ਸਨ, ਉਨ੍ਹਾਂ ਦਾ ਮੋਹ ਨਹੀਂ ਆਇਆ। ਆਉਂਦਿਆਂ ਆਉਂਦਿਆਂ ਹੁਸ਼ਿਆਰਪੁਰ ਕੋਲ ਆਇਆ ਤੇ ਉੱਥੇ ਆ ਕੇ ਹੰਕਾਰ ਆ ਗਿਆ ਕਿ ਮੇਰੇ ਵਰਗਾ ਸਿੱਖ ਕੌਣ ਹੋ ਸਕਦਾ ਜਿਹੜਾ ਗੁਰੂ ਦਾ ਬਚਨ ਮੰਨ ਕੇ ਆਪਣੀਆਂ ਲਾਵਾਂ ਹੀ ਵਿੱਚੇ ਛੱਡ ਕੇ ਆ ਗਿਆ। ਜਦੋਂ ਹੰਕਾਰ ਆਇਆ ਉੱਥੇ ਫਿਰ ਕਾਮ ਵੀ ਆ ਗਿਆ। ਇੱਕ ਦੋ ਟਕੇ ਦੀ ਵੇਸ਼ਿਆ ਦਾ ਰੂਪ ਵੇਖ ਕੇ ਡਾਵਾਂ ਡੋਲ ਹੋ ਗਿਆ। ਸੱਜ ਵਿਆਹੀ ਪੱਤ ਵਰਤਾ ਇਸਤਰੀ ਤਿਆਗ ਕੇ ਆਇਆ ਉਦੋਂ ਕਾਮ ਨਹੀਂ ਆਇਆ, ਪਰ ਜਦੋਂ ਹੰਕਾਰ ਆਇਆ ਤੇ ਫਿਰ ਕਾਮ ਵੀ ਆ ਗਿਆ, ਫਿਰ ਲੋਭ ਵੀ ਆ ਗਿਆ। ਕਿਉਂਕਿ ਹੰਕਾਰ ਹੀ ਦੁਨੀਆਂ ਦੇ ਜਿਤਨੇ ਵਿਕਾਰ ਨੇ ਉਨ੍ਹਾਂ ਦੀ ਜੜ ਹੈ। ਇਸੇ ਕਰਕੇ ਗੁਰਦੇਵ ਨੇ ਇਹਨੂੰ ਬੜਾ ਵੱਡਾ ਦੀਰਘ ਰੋਗ ਦੱਸਿਆ। ਹਉਮੈ ਦੀਰਘ ਰੋਗ ਹੈ, ਇਹ ਬੜਾ ਵੱਡਾ ਦੀਰਘ ਰੋਗ ਹੈ, ਬੜੀ ਵੱਡੀ ਬਿਮਾਰੀ ਹੈ। ਇਹਦੇ ਵਿੱਚੋਂ ਹੀ ਸਾਰੇ ਰੋਗ ਪੈਦਾ ਹੁੰਦੇ ਨੇ, ਸਾਰੇ ਵਿਕਾਰ ਇਸੇ ਵਿੱਚੋਂ ਪੈਦਾ ਹੁੰਦੇ ਨੇ। ਸੰਤ ਕਹਿ ਰਿਹਾ, ਉਹ ਸਾਧਕ ਹੈ, ਇੱਕ ਸਾਧਕ ਦੇ ਬੋਲ ਨੇ ਕਹਿ ਰਿਹਾ, ਉਹਦਾ ਪ੍ਰੈਕਟੀਕਲ ਹੈ ਆਪਣੇ ਜੀਵਨ ਦਾ। ਕਹਿਣ ਲੱਗਾ, ਸਤਿਗੁਰੂ ਜੀ, ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ ਜਿਹੜੀ ਜੜ ਹੈ ਹਉਮੈ, ਉਹ ਨਾਸ ਹੋ ਜਾਂਦੀ ਹੈ।
ਤਾਨੇ ਅੰਤਾ ਗਾਦੀ ਹੋਏ ਜਾਵਦ, ਕਾਮ ਕ੍ਰੋਧ ਨਾ ਬਿਨ ਸਹਿ ਤਾਵਦ।
ਜਦੋਂ ਤੱਕ ਇਹ ਸਰੀਰ ਦੀ ਹੰਗਤਾ ਹੁੰਦੀ ਹੈ ਨਾ, ਤਨ ਹੰਗਤਾ ਇਹਨੂੰ ਕਹਿੰਦੇ ਨੇ, ਜਦੋਂ ਤੱਕ ਤਨ ਹੰਗਤਾ ਹੁੰਦੀ ਹੈ, ਸਰੀਰ ਦੀ ਹੰਗਤਾ ਹੁੰਦੀ ਹੈ, ਪਰਪੱਕ ਤਨ ਹੰਗਤਾ ਨਹੀਂ ਛੁੱਟਦੀ, ਉਦੋਂ ਤੱਕ ਕਾਮ ਕ੍ਰੋਧ ਵਿਕਾਰ ਵੀ ਨਹੀਂ ਛੱਡਦੇ। ਜਦੋਂ ਤੱਕ ਇਹ ਹੰਗਤਾ ਕਿ ਮੈਂ ਸਰੀਰ ਹਾਂ, ਮੈਂ ਤਨ ਹਾਂ, ਉਦੋਂ ਤੱਕ ਨਾ ਕਾਮ ਛੱਡਦਾ, ਉਦੋਂ ਤੱਕ ਨਾ ਕ੍ਰੋਧ ਛੱਡਦਾ, ਤੇ ਨਾ ਲੋਭ ਤੇ ਨਾ ਮੋਹ ਨਾ ਹੰਕਾਰ, ਉਦੋਂ ਤੱਕ ਇਹ ਵਿਕਾਰ ਨਹੀਂ ਛੱਡਦੇ।
ਇਸ ਦੁਬਦਾ ਘਰ ਬਹੁਤੇ ਗਾਲੇ, ਭਗਤ ਆਪ ਕੇਰੇ ਸੁਖਾਲੇ।
ਇਹ ਜਿਹੜੀ ਦੁਬਦਾ ਹੈ ਨਾ, ਦੂਜਾ ਭਾਏ ਬਹੁਤ ਘਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ, ਮਹਾਰਾਜ ਕਬੀਰ ਜੀ ਦੇ ਵਚਨ ਨੇ। ਇਹ ਜਿਹੜੀ ਦੁਬਦਾ ਹੈ, ਇਹਨੇ ਬੜੇ ਬੜੇ ਵੱਡੇ ਘਰ ਗਾਲ ਕੇ ਖੁਆਰ ਕਰਕੇ ਰੱਖ ਦਿੱਤੇ ਨੇ। ਇਹ ਦੁਬਦਾ ਬੌਰੀ ਮਨ ਬੌਰ ਆਇਆ। ਦੁਬਦਾ ਹੈ ਕੀ? ਦੁਬਦਾ ਕਿਸ ਨੂੰ ਕਹਿੰਦੇ ਨੇ? ਦੁਬਦਾ ਹੁੰਦੀ ਹੈ ਕਿ ਅੰਦਰੋਂ ਤਾਂ ਬਿਰਤੀ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਕਰ ਰਹੇ, ਇਹਨੂੰ ਵੀ ਦੁਬਦਾ ਕਹਿੰਦੇ ਨੇ। ਤੇ ਫਿਰ ਦੁਬਦਾ ਇਸ ਨੂੰ ਵੀ ਕਹਿੰਦੇ ਨੇ, ਕਰਾਂ ਕਿ ਨਾ ਕਰਾਂ, ਉਹਦੇ ਵਿਚਕਾਰ ਫਸਿਆ ਰਹੇ, ਨਿਤਨੇਮ ਕਰਾਂ ਕਿ ਨਾ ਕਰਾਂ। ਕਈ ਸੱਜਣ ਇਹੀ ਸੋਚਦੇ ਰਹਿੰਦੇ ਨੇ, ਨਿਤਨੇਮ ਦੀ ਬਾਣੀ ਆ ਜਪਜੀ ਸਾਹਿਬ ਦਾ ਪਾਠ ਹੈ, ਸੁਖਮਣੀ ਸਾਹਿਬ ਦਾ ਪਾਠ ਹੈ, ਕਰੀਏ ਕਿ ਨਾ ਕਰੀਏ? ਇਹ ਵੀ ਤਾਂ ਦੁਬਦਾ ਦੁਬਦਾ ਭਗਤੀ ਨਹੀਂ ਕਰਨ ਦਿੰਦੀ। ਜਿੱਥੇ ਦੁਬਦਾ ਆ ਜਾਏ ਗੁਰਦੁਆਰੇ ਜਾਈਏ ਕਿ ਨਾ ਜਾਈਏ, ਉਹਨੇ ਫਿਰ ਦੁਬਦਾ ਨੇ ਹਾਂ ਵੀ ਹੋ ਜਾਣਾ, ਉਹਨੇ ਆਉਣ ਹੀ ਨਹੀਂ ਦੇਣਾ। ਜਦੋਂ ਚੰਗੇ ਕੰਮ ਵਾਸਤੇ ਦੁਬਦਾ ਕਰਦੇ ਹੋ, ਫਿਰ ਉਹ ਦੁਬਦਾ ਜਿਹੜੀ ਆ ਭਗਤੀ ਨਹੀਂ ਕਰਨ ਦਿੰਦੀ। ਇਹ ਸੰਤ ਦੇ ਸਾਧਕ ਦੇ ਬੋਲ ਨੇ, ਉਹਦਾ ਕੀਤਾ ਹੋਇਆ ਪ੍ਰੈਕਟੀਕਲ ਹੈ। ਕਹਿੰਦਾ ਮਹਾਰਾਜ ਇਸ ਦੁਬਦਾ ਨੇ ਬੜੇ ਘਰ ਗਾਲ ਕੇ ਰੱਖ ਦਿੱਤੇ ਨੇ, ਪਰ ਭਗਤ ਆਪ ਕੇ ਰਹੇ ਸੁਖਾਲੇ। ਮਹਾਰਾਜ ਜਿਹੜੇ ਤੁਹਾਡੇ ਭਗਤ ਨੇ, ਜਿਵੇਂ ਕਬੀਰ ਜੀ ਨੇ ਵੀ ਕਿਹਾ ਰਾਮ ਭਗਤ ਹੈ ਸਦਾ ਸੁਖਾਲੇ, ਕਿ ਜਿਹੜੇ ਰਾਮ ਦੇ ਭਗਤ ਨੇ ਉਹ ਸਦਾ ਸੁਖਾਲੇ ਹਨ, ਸੁਖੀ ਹਨ, ਉਹਨਾਂ ਅੰਦਰ ਦੁਬਦਾ ਜਾਂ ਦਵੈਸ਼ ਨਹੀਂ ਹੁੰਦੀ।
ਆਗੇ ਮਿਟੀ ਸ਼ਿਕੋ ਭਾਣਾ,
ਔਰ ਉਹ ਹਮੇਸ਼ਾ ਉਸ ਆਪਣੇ ਈਸ਼ਵਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਅਕਾਲ ਪੁਰਖ ਦੇ ਭਾਣੇ ਨੂੰ, ਨਿਰੰਕਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ।
ਲਿਵ ਲਾਗੇ ਸਤਨਾਮ ਮਾਨਾ,
ਜਿਨ੍ਹਾਂ ਨੂੰ ਆਪਣੇ ਈਸ਼ਵਰ ਦਾ ਭਾਣਾ ਮਿੱਠਾ ਲੱਗਦਾ ਹੈ, ਉਹਨਾਂ ਦੀ ਲਿਵ ਪਰਮੇਸ਼ਰ ਦੇ ਸੱਚੇ ਨਾਮ ਚ ਲੱਗ ਜਾਂਦੀ ਹੈ। ਜਿਹੜੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਉਹਨਾਂ ਦੀ ਲਿਵ, ਉਹਨਾਂ ਦੀ ਸੁਰਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਲੱਗ ਜਾਂਦੀ ਹੈ।
ਤਨ ਹੰਤਾ ਕੋ ਛੋੜਨ ਕਰੈ,
ਉਹ ਆਪਣੇ ਅੰਦਰੋਂ ਤਨ ਹੰਤਾ ਛੱਡ ਦਿੰਦੇ ਨੇ। ਜਿਨ੍ਹਾਂ ਦੀ ਸੱਚੇ ਨਾਮ ਚ ਲਿਵ ਲੱਗ ਜਾਏ, ਜਿਨ੍ਹਾਂ ਦੀ ਸੁਰਤ ਜੁੜ ਜਾਏ, ਸਤਨਾਮ ਸ੍ਰੀ ਵਾਹਿਗੁਰੂ 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 ਵਿੱਚ ਸੁਰਤ ਜੁੜ ਜਾਏ ਖਾਲਸਾ ਜੀ, ਉਹਨਾਂ ਦੇ ਅੰਦਰੋਂ ਤਨ ਹੰਤਾ ਮਿਟ ਜਾਂਦੀ ਹੈ।
ਔਰ ਪਰਮੇਸ਼ਰ ਕਰਨਾ ਧਰੈ,
ਔਰ ਫਿਰ ਉਹਨਾਂ ਤੇ ਪਾਰ ਬ੍ਰਹਮ ਪਰਮੇਸ਼ਰ ਆਪਣੀ ਕਰੁਣਾ ਕਰਦਾ। ਜਿਨ੍ਹਾਂ ਅੰਦਰੋਂ ਤਨ ਹੰਤਾ ਮਿਟ ਜਾਏ, ਉਹਨਾਂ ਤੇ ਫਿਰ ਪਰਮੇਸ਼ਰ ਦੀ ਨਜ਼ਰ ਹੋ ਜਾਂਦੀ ਆ, ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ।
ਜਿਤ ਸ਼੍ਰੀ ਕੇ ਤਲ ਹੋਏ ਜੀਵੰਗ,
ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਏ, ਫਿਰ ਉਹ ਮੁਕਤੀ ਦੇ ਅਧਿਕਾਰੀ ਬਣ ਜਾਂਦੇ ਹਨ। ਸ਼੍ਰੇ ਕਹਿੰਦੇ ਨੇ ਮੁਕਤੀ ਨੂੰ, ਫਿਰ ਉਹ ਮੁਕਤੀ ਦੇ ਅਧਿਕਾਰੀ ਬਣ ਜਾਂਦੇ ਹਨ।
ਪ੍ਰਭੂ ਕੋ ਪ੍ਰੇਮ ਸੁਧਾ ਨਿਤ ਪੀਵੰਗ,
ਪਰਮੇਸ਼ਰ ਦੇ ਪ੍ਰੇਮ ਦਾ ਅੰਮ੍ਰਿਤ, ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ, ਪਰਮੇਸ਼ਰ ਦੇ ਪ੍ਰੇਮ ਦਾ ਜਿਹੜਾ ਸੁਧਾ ਰਸ ਹੈ, ਅੰਮ੍ਰਿਤ ਰਸ ਹੈ, ਉਸ ਅੰਮ੍ਰਿਤ ਰਸ ਨੂੰ ਉਹ ਨਿਤ ਪੀਂਦੇ ਹਨ, ਨਿਤ ਉਸ ਅੰਮ੍ਰਿਤ ਰਸ ਵਿੱਚ ਝੂਲਦੇ ਹਨ।
ਸਕਲ ਵਿਕਾਰਨ ਕੋ ਹੈ ਨਾਥ,
ਉਹਨਾਂ ਅੰਦਰੋਂ ਸਾਰੇ ਵਿਕਾਰਾਂ ਦਾ, ਈਰਖਾ, ਬਖੀਲੀ, ਨਿੰਦਾ, ਚੁਗਲੀ, ਜਿੰਨੇ ਵਿਕਾਰ ਨੇ ਸਾਰੇ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ।
ਸਾਸ ਸਾਸ ਜਪ ਪ੍ਰਭ ਲਖ ਪਾਸ,
ਫਿਰ ਉਹ ਸਵਾਸ ਸਵਾਸ ਪਰਮੇਸ਼ਰ ਦਾ ਜਾਪ ਜਪਦੇ ਨੇ, ਔਰ ਇਸ ਤਰ੍ਹਾਂ ਜਪਦਿਆਂ ਜਪਦਿਆਂ ਉਹਨਾਂ ਨੂੰ ਅਨੁਭਵ ਹੁੰਦਾ ਹੈ ਕਿ ਉਹ ਪਾਰ ਬ੍ਰਹਮ ਪਰਮੇਸ਼ਰ ਹਮੇਸ਼ਾ ਸਾਡੇ ਪਾਸ ਹੈ। ਸਦਾ ਅੰਗ ਸੰਗੇ ਅਭੰਗੰ ਬਿਭੂਤੇ ਦਾ ਇਹ ਗਿਆਨ ਹੋ ਜਾਂਦਾ ਉਹਨਾਂ ਨੂੰ, ਔਰ ਉਹ ਸਵਾਸ ਸਵਾਸ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਪੁੱਤਰ ਚਿੰਦ, ਉਹ ਸਵਾਸ ਸਵਾਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ।
ਪਤਨੇ ਸ਼ਹਿਰ ਜਨਮ ਜਬ ਭਇਓ, ਬ੍ਰਹਮਪੁੱਤਰ ਨਦੀ ਡਿੱਗ ਸੁਣ ਲਇਓ।
ਤੁਸੀਂ ਆਖੋਗੇ ਵੀ ਇਹ ਜਿਹੜਾ ਸੰਤ ਆਇਆ, ਇਹਦੇ ਮਨ ਚ ਇਕਦਮ ਥੋੜੀ ਇਹ ਪ੍ਰੇਮ ਪੈਦਾ ਹੋਇਆ, ਇਹਦੀ ਵੀ ਕਈ ਸਾਲਾਂ ਦੀ ਬੰਦਗੀ ਸੀ। ਦਰਅਸਲ ਇਹ ਗੁਰੂ ਘਰ ਦਾ ਸੇਵਕ ਸੀ ਪੁਰਾਣਾ, ਹੁਣ ਦੱਸਣ ਲੱਗਾ ਆਪਣੀ ਵਿਥਿਆ। ਮਹਾਰਾਜ ਹੇ ਬਾਜਾਂ ਵਾਲੇ ਪ੍ਰੀਤਮ, ਜਦੋਂ ਭੋਸੋ ਦੀ ਸਤਵੀਂ ਵਾਲੇ ਦਿਨ ਸ੍ਰੀ ਪਟਨਾ ਸਾਹਿਬ ਦੀ ਧਰਤੀ ਨੂੰ ਤੁਸੀਂ ਭਾਗ ਲਾਇਆ, ਹੇ ਕਲਗੀਆਂ ਵਾਲੇ ਪਾਤਸ਼ਾਹ, ਜਿਸ ਦਿਨ ਤੁਸੀਂ ਅਵਤਾਰ ਧਾਰਨ ਕੀਤਾ ਸੀ ਪਟਨੇ ਦੀ ਧਰਤੀ ਤੇ, ਉਸ ਵੇਲੇ ਮੈਂ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਸੀ, ਉਸ ਵੇਲੇ ਮੈਂ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਤੇ ਸੀ।
ਤਬ ਸ੍ਰੀ ਤੇਗ ਬਹਾਦਰ ਪਾਸ, ਦਰਸ਼ਨ ਕਰਤੋ ਤੋ ਸੁਖ ਰਾਤ,
ਬ੍ਰਹਮਪੁੱਤਰ ਦੇ ਦਰਿਆ ਦੇ ਕੰਢੇ ਤੇ ਮੈਂ ਕਿਹਦੇ ਕੋਲ ਸੀ? ਉਸ ਵੇਲੇ ਮੈਂ ਜਗਤ ਗੁਰੂ ਨੌਵੇਂ ਪਾਤਸ਼ਾਹ ਤੁਹਾਡੇ ਪਿਤਾ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਤਿਲਕ ਤੇ ਜੰਜੂ ਦੇ ਰਾਖੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਸੀ, ਉਸ ਵੇਲੇ ਮੈਂ ਉਨ੍ਹਾਂ ਦੇ ਕੋਲ ਸੀ, ਉਨ੍ਹਾਂ ਕੋਲੋਂ ਮੈਨੂੰ ਇਹ ਖਬਰ ਮਿਲੀ, ਉਥੇ ਮੈਨੂੰ ਇਹ ਪਤਾ ਲੱਗਾ ਕਿ ਆਪ ਜੀ ਦਾ ਅਵਤਾਰ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਹੈ।
ਮੈਂ
ਸਤਿਗੁਰਾਂ ਦੇ ਦਰਸ਼ਨ ਕਰ ਰਿਹਾ ਸੀ ਨੌਵੇਂ ਪਾਤਸ਼ਾਹ ਦੇ, ਤੇ ਨੌਵੇਂ ਪਾਤਸ਼ਾਹ ਜੋ ਉਸ ਰਾਜੇ ਦਾ ਭੇਵ ਭਾਵਨਾ ਰੱਖ ਕੇ ਰਾਜੇ ਬਿਸ਼ਨ ਸਿੰਘ ਦੀ
ਵਿਜੈ ਉਤੇ ਤਿਸ ਨਾਲਾ
ਮਹਾਰਾਜ ਜੀ ਨੇ ਉਸ ਵੇਲੇ ਰਾਜੇ ਦੀ ਸੰਧੀ ਕਰਾਈ ਸੀ, ਅਸਾਮ ਦੇ ਕਾਮਰੂ ਦੇ ਰਾਜੇ ਦੇ ਨਾਲ ਮਿਲਾਪ ਕਰਾਇਆ ਸੀ, ਉਹਦਾ ਭਾਵ ਵੇਖ ਕੇ ਪ੍ਰੇਮ ਵੇਖ ਕੇ
ਜਨਮ ਆਪ ਕੋ ਸੁਨੇ ਅਰਖਾਏ ਸ਼ੁਤਰੀ ਦੁੰਦਪ ਬੋ ਬਜਵਾਏ
ਰਾਜੇ ਦਾ ਲਸ਼ਕਰ ਸੀ ਬੜਾ ਵੱਡਾ, ਜਦੋਂ ਪਤਾ ਲੱਗਾ ਆਪ ਜੀ ਦੇ ਪ੍ਰਕਾਸ਼ ਬਾਰੇ ਕਿ ਆਪ ਜੀ ਦਾ ਅਵਤਾਰ ਹੋਇਆ, ਖਬਰ ਨੌਵੇਂ ਪਾਤਸ਼ਾਹ ਕੋਲ ਪਹੁੰਚੀ ਸੀ ਉੱਥੇ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ, ਮੈਂ ਉਹਨਾਂ ਦੇ ਪਾਸ ਸੀ ਉਸ ਵੇਲੇ ਮਹਾਰਾਜ ਜੀ ਸ਼ੁਤਰੀ ਨਗਾਰੇ ਵਜਾਏ ਗਏ, ਸ਼ੁਤਰੀ ਨਗਾਰਿਆਂ ਦੇ ਉੱਤੇ ਚੋਭਾ ਮਾਰੀਆਂ ਗਈਆਂ,
ਤੁਪਕ ਤੋਪ ਲਸ਼ਕਰ ਮੈਂ ਸਾਰੇ
ਬੰਦੂਕਾਂ ਸਨ ਤੋਪਾਂ ਸਨ, ਲਸ਼ਕਰ ਸੀ ਨਾ ਬੜਾ ਵੱਡਾ ਫੌਜ ਸੀ ਨਾਲ ਤੇ ਬੜੀਆਂ ਤੋਪਾਂ ਤੇ ਬਹੁਤ ਸਾਰੀਆਂ ਬੰਦੂਕਾਂ ਸਨ।
ਭਾਈ ਛਲਕ ਛੂਟੀ ਇੱਕ ਬਾਰੇ
ਸੁਣਿਆ ਤੇ ਇੱਕ ਮੇਰੀ ਸਾਰੀਆਂ ਬੰਦੂਕਾਂ ਦੀ ਆਕਾਸ਼ ਦੇ ਵਿੱਚ ਛਲਕ ਛੱਡੀ ਗਈ ਖੁਸ਼ੀ ਦਾ ਪ੍ਰਤੀਕ ਵਜੋਂ, ਖੁਸ਼ੀ ਮਨਾਉਣ ਵਾਸਤੇ ਬੰਦੂਕਾਂ ਦੇ ਫੈਰ ਕੀਤੇ ਗਏ, ਆਕਾਸ਼ੀ ਛਲਕ ਛੱਡੀ ਗਈ।
ਰਣ ਸਿੰਘੇ ਡਬ ਢੋਲਾ
ਕੁੜੀਆਂ ਵੱਜੀਆਂ, ਰਣ ਸਿੰਘੇ ਵੱਜੇ, ਸ਼ਹਿਨਾਈਆਂ ਵੱਜੀਆਂ, ਅਨੇਕਾਂ ਪ੍ਰਕਾਰ ਦੇ ਢੋਲ ਤੇ ਸਾਜ਼ ਵੱਜੇ। ਮਹਾਰਾਜ ਦਸਵੇਂ ਪਾਤਸ਼ਾਹ ਤੁਹਾਡੇ ਪ੍ਰਕਾਸ਼ ਦੀਆਂ ਇਸ ਤਰ੍ਹਾਂ ਖੁਸ਼ੀਆਂ ਮਨਾਈਆਂ ਗਈਆਂ।
ਬਾਜੇ ਪਟੇ ਭਇਓ ਬਦਰੂਲਾ
ਅਨੇਕਾਂ ਪਟਹਿ ਨਗਾਰੇ ਵੱਜੇ, ਬੜਾ ਸ਼ੋਰ ਮਚਿਆ, ਬੜੀ ਖੁਸ਼ੀ ਮਨਾਈ ਗਈ।
ਸ੍ਰੀ ਗੁਰੂ ਤੇਗ ਬਹਾਦਰ ਭਾਰੇ ਉਤਸਵ ਕਰਿਓ ਮਾਂ ਇਸ ਬਾਰੇ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਉਤਸਵ ਕੀਤਾ, ਬੜੀਆਂ ਖੁਸ਼ੀਆਂ ਮਨਾਈਆਂ ਸਨ ਆਪ ਜੀ ਦੇ ਅਵਤਾਰ ਦੀਆਂ, ਸਤਿਗੁਰੂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਬੜਾ ਵੱਡਾ ਉਤਸਵ ਕੀਤਾ ਗਿਆ, ਸਭ ਵਿੱਚ ਮਠਿਆਈਆਂ ਵੰਡੀਆਂ ਗਈਆਂ, ਲੱਡੂ ਵੰਡੇ ਗਏ।
ਮੰਗਤ ਜਨ ਸਮਦਾਏ
ਬੜੇ ਮੰਗਤੇ ਆਏ, ਜਾਚਕ ਬੜੇ ਆਏ ਨੌਵੇਂ ਪਾਤਸ਼ਾਹ ਕੋਲੋਂ ਦਾਨ ਮੰਗਣ ਵਾਸਤੇ,
ਨਾ ਛੂਚੇ ਸਭ ਧਨ ਪਾਏ
ਔਰ ਸਤਿਗੁਰਾਂ ਨੇ ਕਿਸੇ ਨੂੰ ਆਪਣੇ ਕੋਲੋਂ ਖਾਲੀ ਨਹੀਂ ਜਾਣ ਦਿੱਤਾ, ਸਭ ਦੀਆਂ ਝੋਲੀਆਂ ਚ ਦਾਨ ਪਾ ਕੇ ਸਭ ਦੀਆਂ ਝੋਲੀਆਂ ਭਰ ਕੇ ਟੋਰਿਆ।
ਨਿਰਪਜੁਤ ਸਭ ਲਸ਼ਕਰ ਉਤਸ਼ਾਹ
ਰਾਜੇ ਬਿਸ਼ਨ ਸਿੰਘ ਦੇ ਸਮੇਤ ਜਿੰਨੀ ਫੌਜ ਸੀ ਸਭ ਵਿਚ ਬੜਾ ਭਾਰੀ ਉਤਸ਼ਾਹ ਮਨਾਇਆ ਗਿਆ।
ਦਾਨ ਜਸ ਜਸ ਜਿਸ ਪਾ
ਰਾਜੇ ਨੇ ਵੀ ਬੜਾ ਦਾਨ ਕੀਤਾ, ਉਹਨੇ ਵੀ ਬੜੇ ਦਾਨ ਖੁੱਲੇ ਦਿਲ ਨਾਲ ਉਰਾਰਤਾ ਨਾਲ ਕੀਤਾ ਕਿ ਨੌਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਪੁੱਤਰ ਹੋਇਆ ਹੈ, ਪੁੱਤਰ ਦਾ ਜਨਮ ਹੋਇਆ ਹੈ।
ਤਬ ਮੈਂ ਬੂਝੇ ਪਿਤਾ ਤੁਹਾਰੇ ਕਸ ਸਾਹਿਬਜ਼ਾਦੇ ਗੁਣ ਭਾਰੇ
ਇਹ ਸੰਤ ਦੱਸਣ ਲੱਗਾ ਮਹਾਰਾਜ ਜੀ ਕਲਗੀਧਰ ਜੀ ਉਸ ਵਕਤ ਜਦੋਂ ਇਹ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉਤਸਵ ਮਨਾਏ ਜਾ ਰਹੇ ਸਨ, ਤੇ ਮੈਂ ਤੁਹਾਡੇ ਪਿਤਾ ਗੁਰਦੇਵ ਨੌਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਪੁੱਛਿਆ, ਆਖਿਆ ਹੈ ਗਰੀਬਨ ਬਾਜ ਕਸ ਸਾਹਿਬਜ਼ਾਦੇ ਗੁਣ ਭਾਰੇ। ਮਹਾਰਾਜ ਆਪ ਜੀ ਦਾ ਜੋ ਸਾਹਿਬਜ਼ਾਦਾ ਜਿਸ ਦਾ ਪ੍ਰਕਾਸ਼ ਹੋਇਆ, ਜਿਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਉਹਦੇ ਵਿਚ ਕਿਸ ਤਰ੍ਹਾਂ ਦੇ ਗੁਣ ਹੋਣਗੇ, ਉਹ ਕਿਸ ਤਰ੍ਹਾਂ ਦੇ ਗੁਣਾਂ ਦੇ ਧਾਰਨੀ ਹੋਣਗੇ।
ਜਿਸ ਜਨਮ ਤੋਂ ਮੰਗਲ ਹੋਵਾ ਯਾਂ ਤੇ ਮੈਂ ਬਚਤ ਮੁਖ ਜੋਵਾ
ਜਿਸ ਦੇ ਜਨਮ ਸਮੇਂ ਇੰਨੇ ਉਤਸਵ ਮਨਾਏ ਗਏ ਨੇ, ਇੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਨੇ, ਹਰ ਪਾਸੇ ਇੱਕ ਖੁਸ਼ੀ ਦੀ ਲਹਿਰ ਦੌੜ ਪਈ ਹੈ, ਮੈਂ ਉਹਨਾਂ ਦਾ ਚਿਹਰਾ ਵੇਖਣਾ ਚਾਹੁੰਦਾ ਹਾਂ, ਮੈਂ ਉਹਨਾਂ ਦੇ ਮੁਖ ਨੂੰ ਵੇਖਣਾ ਚਾਹੁੰਦਾ ਹਾਂ।
ਯਾ ਤੇ ਮੈਂ ਮੁਖ ਦੇਖਤ ਜੋਵਾ ਸੁਣ ਕੇ ਗੁਰ ਬਿਰ ਸੰਤੀ ਉਚਾਰਾ ਈਸ਼ਵਰ ਆਇਸ ਤੇ ਅਵਤਾਰਾ।
ਉਸ ਵੇਲੇ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਮਹਾਰਾਜ ਮੈਨੂੰ ਇਹ ਜਵਾਬ ਦਿੱਤਾ ਸੀ ਜਦੋਂ ਮੈਂ ਪੁੱਛਿਆ ਕਿ ਉਹਨਾਂ ਵਿਚ ਕਿਸ ਤਰ੍ਹਾਂ ਦੇ ਗੁਣ ਹੋਣਗੇ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਤੇ ਮਹਾਰਾਜ ਨੌਵੇਂ ਪਾਤਸ਼ਾਹ ਨੇ ਮੈਨੂੰ ਇਹ ਜਵਾਬ ਦਿੱਤਾ ਸੀ ਕਲਗੀਧਰ ਜੀ ਤੁਹਾਡੇ ਪਿਤਾ ਜੀ ਨੇ ਮੈਨੂੰ ਤੁਹਾਡੇ ਬਾਰੇ ਬਚਨ ਕਹੇ ਸਨ ਕਿ ਈਸ਼ਵਰ ਅਕਾਲ ਪੁਰਖ ਦੀ ਆਗਿਆ ਨਾਲ ਇਹਨਾਂ ਦਾ ਅਵਤਾਰ ਹੋਇਆ, ਪਰਮੇਸ਼ਰ ਦੇ ਹੁਕਮ ਨਾਲ ਅਕਾਲ ਪੁਰਖ ਦੀ ਆਗਿਆ ਦੇ ਨਾਲ ਇਹਨਾਂ ਦਾ ਜਨਮ ਹੋਇਆ। ਗੁਰੂ ਕਲਗੀਧਰ ਜੀ ਨੇ ਆਪ ਵੀ ਵਿਚਿੱਤਰ ਨਾਟਕ ਦੇ ਵਿਚ ਇਹ ਬਚਨ ਲਿਖੇ ਨੇ ਕਿ ਪਰਮਾਤਮਾ ਦੀ ਪਰਮੇਸ਼ਰ ਦੀ ਆਗਿਆ ਨਾਲ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਆਏ ਹਾਂ।
ਤਿੰਨ ਪ੍ਰਭ ਜਬ ਆਇਸ ਮੋਏ ਦੀਆ ਤਬ ਹਮ ਜਨਮ ਕੋਲੋ ਮੈਂ ਲਿਆ।
ਜਦੋਂ ਅਕਾਲ ਪੁਰਖ ਨੇ ਮੈਨੂੰ ਆਗਿਆ ਦਿੱਤੀ ਤੇ ਪਰਮੇਸ਼ਰ ਦੀ ਆਗਿਆ ਦੇ ਨਾਲ ਅਸੀਂ ਇਸ ਮਾਤ ਲੋਕ ਦੀ ਧਰਤੀ ਤੇ ਕਲਯੁਗ ਦੇ ਵਿਚ ਅਵਤਾਰ ਧਾਰਨ ਕੀਤਾ।
ਰੋਮ ਰੋਮ ਪ੍ਰਤੀਬਿਸ਼ਨ ਮੇਸ਼ਾ,
ਜਿਸ ਦੇ ਇਕ ਇਕ ਰੋਮ ਦੇ ਵਿਚ ਕਰੋੜਾਂ ਬਿਸ਼ਨ ਨੇ, ਜਿਸ ਦੇ ਇਕ ਇਕ ਰੋਮ ਚ ਕਰੋੜਾਂ ਬਿਸ਼ਨ ਹਨ, ਕਰੋੜਾਂ ਵਿਸ਼ਨੂ ਹਨ, ਕਰੋੜਾਂ ਸ਼ਿਵਜੀ ਹਨ।
ਕਰਤਾ ਪੁਰਖ ਕਿਰਪਾਲ ਵਿਸ਼ੇਸ਼ਾ,
ਐਸਾ ਕਰਤਾ ਪੁਰਖ ਜੋ ਬੜਾ ਵਿਸ਼ਾਲ ਵਿਸ਼ੇਸ਼ ਕਰਕੇ ਬਹੁਤ ਵੱਡਾ ਹੈ।
ਯੋਗ ਸਾਧਨਾ ਬੋਬਿਦ ਸਾਦੇ,
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸਿਆ ਕਿ ਅਸੀਂ ਉਸ ਅਕਾਲ ਪੁਰਖ ਦੀ ਸਾਧਨਾ ਕੀਤੀ, ਬੋਬਿਦ ਯੋਗ ਸਾਧਨਾ ਸਾਧੀ। ਕਹਿੰਦੇ ਬਹੁ ਪ੍ਰਕਾਰ ਦੀ ਯੋਗ ਸਾਧਨਾ ਅਸੀਂ ਕੀਤੀ, ਉਸ ਅਕਾਲ ਪੁਰਖ ਨੂੰ ਸਾਧਿਆ।
ਹਰ ਇਮਤਿਹਾਨ ਸੋ ਪ੍ਰਭੂ ਅਰਾਧੇ,
ਧਿਆਨ ਧਾਰਨ ਕਰਕੇ ਪ੍ਰਭੂ ਦਾ ਪ੍ਰਭੂ ਦੀ ਆਰਾਧਨਾ ਕੀਤੀ। 26 ਸਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਪ੍ਰਮਾਤਮਾ ਦੀ ਆਰਾਧਨਾ ਵਿਚ ਜੁੜੇ ਰਹੇ।
ਮੈਂ ਪ੍ਰਸੰਨ ਇਹ ਪੁਰਸ਼ ਪਠਾਇਓ, ਚਿਰੰਕਾਲ ਤੇ ਕੁਸੁਤ ਪਾਇਓ।
ਔਰ ਅਕਾਲ ਪੁਰਖ ਨੇ ਪ੍ਰਸੰਨ ਹੋ ਕੇ, ਉਹ ਸੰਤ ਦੱਸ ਰਿਹਾ ਦਸਵੇਂ ਪਾਤਸ਼ਾਹ ਨੂੰ ਕਿ ਤੁਹਾਡੇ ਪਿਤਾ ਜੀ ਨੇ ਸਾਨੂੰ ਇਹ ਬਚਨ ਕਹੇ ਸਨ ਨੌਵੇਂ ਪਾਤਸ਼ਾਹ ਨੇ, ਕਿ ਅਕਾਲ ਪੁਰਖ ਨੇ ਪ੍ਰਸੰਨ ਹੋ ਕੇ ਸਾਡੇ ਤੇ ਰੀਝ ਕੇ ਤਾਂ ਸਾਨੂੰ ਇਸ ਪੁੱਤਰ ਦੀ ਦਾਤ ਦਿੱਤੀ ਹੈ। ਇਹ ਪੁੱਤਰ ਸਾਨੂੰ ਇਸ ਮਾਤ ਲੋਕ ਦੀ ਧਰਤੀ ਤੇ ਦੇ ਕੇ ਭੇਜਿਆ ਹੈ।
ਪਾਛਲ ਹਮੋ ਆਰਬਲ ਆਏ,
ਕਹਿੰਦੇ ਸਾਡੀ ਪਿਛਲੀ ਉਮਰ ਵਿਚ ਸਾਨੂੰ ਇਸ ਪੁੱਤਰ ਦੀ ਪ੍ਰਾਪਤੀ ਹੋਈ ਹੈ।
ਅਮਤ 40 ਤੇ ਅਧਕਾਏ,
ਨੌਵੇਂ ਪਾਤਸ਼ਾਹ ਜੀ ਦੀ ਉਮਰ ਉਸ ਵੇਲੇ 40 ਤੋਂ ਵੀ ਉੱਪਰ ਹੋ ਚੁੱਕੀ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਸਾਡੀ ਪਿਛਲੀ ਉਮਰ ਦੇ ਵਿਚ ਸਾਨੂੰ ਇਨ੍ਹਾਂ ਦੀ ਪ੍ਰਾਪਤੀ ਹੋਈ। 54 ਸਾਲ ਦੀ ਕੁੱਲ ਉਮਰ ਸੀ ਨੌਵੇਂ ਪਾਤਸ਼ਾਹ ਦੀ, ਤੋ 45 ਦੇ ਨੇੜੇ ਮਹਾਰਾਜ ਜੀ ਦੀ ਉਮਰ ਹੋ ਚੁੱਕੀ ਸੀ ਉਸ ਵੇਲੇ ਨੌਵੇਂ ਪਾਤਸ਼ਾਹ ਦੀ, ਜਦੋਂ ਗੁਰੂ ਕਲਗੀਧਰ ਦਾ ਅਵਤਾਰ ਹੋਇਆ। ਇਸ ਕਰਕੇ ਕਹਿ ਰਹੇ ਨੇ ਕਿ ਹੁਣ ਸਾਡੀ 40 ਤੋਂ ਉੱਪਰ ਉਮਰ ਹੋ ਚੁੱਕੀ ਹੈ।
ਬਲੀ ਪੁਰਖ ਲੀਨ ਤੇ ਅਵਤਾਰ, ਕਾਰਜ ਬਡੇਲੇ ਸਾਰ,
ਬਲੀ ਪੁਰਖ ਨੇ ਸਾਡੇ ਘਰ ਅਵਤਾਰ ਧਾਰਨ ਕੀਤਾ, ਜਿਸ ਨੇ ਆਉਣ ਵਾਲੇ ਸਮੇਂ ਚ ਬੜੇ ਬੜੇ ਵੱਡੇ ਕੰਮ ਕਰਨੇ ਹਨ, ਜਿਸ ਨੇ ਆਉਣ ਵਾਲੇ ਸਮੇਂ ਵਿਚ ਬੜੇ ਬੜੇ ਵੱਡੇ ਕਾਰਜ ਕਰਨੇ ਹਨ।
ਪੁਨੇ ਕੀ ਰੱਖੇ ਲਾਜ,
ਹਿੰਦੂ ਪੁਣੇ ਦੀ ਲਾਜ ਰੱਖਣਗੇ, ਹਿੰਦੂ ਧਰਮ ਦੀ ਲਾਜ ਰੱਖਣਗੇ।
ਨਾਸ਼ੇ ਤੁਰਕਨ ਰਾਜ ਸਮਾਜ,
ਤੁਰਕਾਂ ਦਾ ਰਾਜ ਸਮਾਜ ਨਾਸ਼ ਕਰਨਗੇ, ਤੁਰਕਾਂ ਦੇ ਰਾਜ ਭਾਗ ਨੂੰ ਨਸ਼ਟ ਭ੍ਰਸ਼ਟ ਕਰ ਦੇਣਗੇ।
ਪੰਥ ਤੀਸਰੋ ਕਰੇ ਉਪਾਵਨ,
ਤੀਸਰਾ ਪੰਥ ਦੋਹਾਂ ਤੋਂ ਨਿਰਾਲਾ, ਹਿੰਦੂਆਂ ਤੇ ਮੁਸਲਮਾਨਾਂ ਤੋਂ ਦੋਹਾਂ ਤੋਂ ਪ੍ਰਧਾਨ ਪੰਥ। ਦਹੂ ਕੰਮ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਤ ਤੀਸਰਾ ਪੰਥ ਕੀਜਾ ਪ੍ਰਧਾਨੀ, ਜਿਹੜਾ ਸਭ ਤੋਂ ਸ਼੍ਰੋਮਣੀ ਸਭ ਤੋਂ ਸ੍ਰੇਸ਼ਟ ਪੰਥ ਹੋਵੇਗਾ ਖਾਲਸਾ ਪੰਥ, ਉਸ ਪੰਥ ਦੀ ਇਹ ਸਾਜਣਾ ਕਰਨਗੇ।
ਸੰਤ ਉਭਾਰ ਦੁਸ਼ਟ ਗਨ ਕਾਵਨ,
ਸੰਤਾਂ ਨੂੰ ਉਭਾਰਨਗੇ, ਦੁਸ਼ਟਾਂ ਦਾ ਨਾਸ਼ ਕਰਨਗੇ, ਖਲ ਦੋਖੀਆਂ ਦਾ ਨਾਸ਼ ਕਰਨਗੇ।
ਮਦਰ ਦੇਸ਼ ਮੈਂ ਜੰਗ ਅਖਾੜੇ,
ਦੇਸ਼ ਵਿਚ ਯਾਨੀ ਕਿ ਪੰਜਾਬ ਦੀ ਧਰਤੀ ਤੇ ਅਨੇਕਾਂ ਪ੍ਰਕਾਰ ਦੇ ਜੰਗ ਦੇ ਅਖਾੜੇ ਰਚਣਗੇ।
ਲੱਖੋਂ ਮਾਰੇ ਪਵੇ ਪਵਾੜੇ,
ਲੱਖਾਂ ਨੂੰ ਮਾਰਨਗੇ ਜੰਗ ਦੇ ਮੈਦਾਨ ਚ, ਬੜੇ ਪਵਾੜੇ ਪੈਣਗੇ ਭਾਵ ਬੜੇ ਭਾਰੀ ਮਹਾਯੁੱਧ ਹੋਣਗੇ।
ਤੁਰਕਪਤੀ ਕੋ ਕਰ ਸੰਗਾਰ, ਦੱਖਣ ਆਏ ਅੰਤ ਕੀ ਬਾਰ,
ਤੁਰਕਪਤੀ ਨੁਰੰਗੇ ਦਾ ਸੰਘਾਰ ਕਰਕੇ ਫਿਰ ਇਹ ਦੱਖਣ ਦਿਸ਼ਾ ਨੂੰ ਚੱਲ ਕੇ ਜਾਣਗੇ। ਇਹ ਬਚਨ ਨੌਵੇਂ ਪਾਤਸ਼ਾਹ ਨੇ ਮਹਾਰਾਜ ਮੈਨੂੰ ਕਹੇ ਸਨ ਕਿ ਜਦੋਂ ਤੁਰਕਪਤੀ ਔਰੰਗਾ ਮਰ ਜਾਏਗਾ, ਖਤਮ ਹੋ ਜਾਏਗਾ, ਫਿਰ ਇਹ ਦਸਵੇਂ ਪਾਤਸ਼ਾਹ ਯਾਨੀ ਕਿ ਸਾਡੇ ਸਾਹਿਬਜ਼ਾਦੇ ਦੱਖਣ ਦਿਸ਼ਾ ਨੂੰ ਜਾਣਗੇ।
ਸੁਣੋ ਸਾਧ ਤੋਂ ਬੈਤ ਬਟੇਰੇ, ਟਿਕੋ ਕਿਤੇ ਤਬ ਲੀ ਜਾਹੇਰੇ,
ਸੰਤ ਜੀ ਤੁਹਾਡੀ ਉਮਰ ਬੜੀ ਲੰਮੇਰੀ ਹੈ ਤੇ ਤੁਸੀਂ ਦੱਖਣ ਦਿਸ਼ਾ ਵੱਲ ਚਲੇ ਜਾਓ, ਰਸਤੇ ਵਿਚ ਕਿਤੇ ਟਿਕ ਜਾਓ ਤੇ ਜਦੋਂ ਇਹ ਦੱਖਣ ਦਿਸ਼ਾ ਨੂੰ ਜਾਣਗੇ ਉਦੋਂ ਫਿਰ ਤੁਹਾਨੂੰ ਇਨ੍ਹਾਂ ਦੇ ਦਰਸ਼ਨ ਹੋਣਗੇ, ਉਦੋਂ ਤੁਹਾਨੂੰ ਫਿਰ ਇਨ੍ਹਾਂ ਦੇ ਦੀਦਾਰ ਹੋਣਗੇ।
ਇਹ ਸਭ ਸੁਣ ਕੇ ਤੁਮ ਪਿਤਾ ਪਾਸ, ਇਸ ਪੁਰ ਬਸੇ ਉਦਰਸ ਕਰ ਆਸ,
ਮਹਾਰਾਜ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਇਹ ਬਚਨ ਸੁਣ ਕੇ ਮੈਂ ਆਪਣੇ ਮਨ ਚ ਆਸ ਰੱਖ ਕੇ ਉਦੋਂ ਦਾ ਇਸ ਨਗਰ ਵਿਚ ਬੈਠਾ ਹਾਂ। ਖਾਲਸਾ ਜੀ, ਨੌਵੇਂ ਪਾਤਸ਼ਾਹ ਹੁਣ ਵੀ ਕਹਿ ਸਕਦੇ ਸਨ ਵੀ ਜਾਓ ਉਦੋਂ ਦਰਸ਼ਨ ਕਰ ਲਓ ਪਟਨਾ ਸਾਹਿਬ ਜਾ ਕੇ। ਪਰ ਮਹਾਰਾਜ ਜੀ ਚਾਹੁੰਦੇ ਸਨ ਕਿ ਐਸੇ ਬਲੀ ਪੁਰਖ ਨੂੰ ਮਿਲਣ ਵਾਸਤੇ ਇੱਕ ਭਾਂਡਾ ਤਿਆਰ ਹੋ ਜੇ, ਇੰਨੀ ਬੰਦਗੀ ਕਰਨ ਤੇ ਬੰਦਗੀ ਕਰਦਿਆਂ ਉਹ ਭਾਂਡਾ ਬਣ ਜੇ ਤੇ ਉਹਦੇ ਵਿੱਚ ਬ੍ਰਹਮ ਗਿਆਨ ਦੀ ਵਸਤੂ ਆ ਕੇ ਉਹ ਟਿਕਾ ਦੇਣ ਤੇ ਮੁਕਤੀ ਨੂੰ ਪ੍ਰਾਪਤ ਹੋ ਜਾਣ। ਇਸ ਕਰਕੇ ਇੰਨਾ ਲੰਮਾ ਸਮਾਂ ਇਹ ਸੰਤ ਨੂੰ ਉਡੀਕ ਕਰਨੀ ਪਈ ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ।
ਸਿਮਰਤ ਰਿਓ ਪ੍ਰਤੀਖਨ ਧਾਰ, ਅਬ ਤੁਮ ਆਏ ਕਰਨਾ ਧਾਰ।
ਮਹਾਰਾਜ ਮੈਂ ਇੱਥੇ ਆ ਕੇ ਤੁਹਾਡਾ ਸਿਮਰਨ ਕਰਦਾ ਰਿਹਾ, ਇਸ ਬੁਰਹਾਨਪੁਰ ਨਗਰ ਵਿਚ ਆ ਕੇ ਤੁਹਾਡੀ ਉਡੀਕ ਕਰਦਾ ਰਿਹਾ, ਹੁਣ ਤੁਸੀਂ ਆਏ ਜੇ, ਤੁਸੀਂ ਮੇਰੇ ਤੇ ਕਰੁਣਾ ਕੀਤੀ ਹੈ, ਦਇਆ ਕਰਕੇ ਆਪ ਜੀ ਆਏ ਹੋ।
ਸਭ ਕਾਰਜ ਕਰ ਲੀਨ ਸੁਖਾਲੇ।
ਅੱਜ ਮੈਂ ਆਪਣੇ ਸਾਰੇ ਕਾਰਜ ਕਰ ਲਏ ਹਨ, ਸੁਖਾਲੇ ਕਰ ਲਏ ਹਨ।
ਆਏ ਇਥੋਂ ਅੰਤ ਕੀ ਵਾਰੇ।
ਔਰ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਹੁਣ ਮੇਰਾ ਵੀ ਅੰਤਮ ਸਮਾਂ ਨੇੜੇ ਹੈ ਤੇ ਆਪ ਜੀ ਆਏ ਹੋ, ਆਪ ਜੀ ਨੇ ਦਰਸ਼ਨ ਦਿੱਤੇ ਹਨ।
ਹਮ ਸਮ ਕੀ ਪੁਰਵਨ ਕਰ ਆਸਾ।
ਤੁਹਾਡਾ ਇਸ ਪਾਸੇ ਆਉਣ ਦਾ ਮਕਸਦ ਹੀ ਇਹ ਸੀ ਕਿ ਮੇਰੇ ਵਰਗੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਹੋਣਗੇ ਇਧਰ, ਜਿਨ੍ਹਾਂ ਦੀਆਂ ਆਸਾਂ ਤੁਸੀਂ ਪੂਰਨ ਕਰਨ ਲਈ ਆਏ ਹੋ।
ਅਨਕ ਭਾਂਤ ਪਿਕ ਜਗਤ ਤਮਾਸ਼ਾ।
ਮਹਾਰਾਜ ਅਨਕ ਭਾਂਤ ਦੇ ਜਗਤ ਦੇ ਤਮਾਸ਼ੇ ਤੁਸੀਂ ਇਸ ਸੰਸਾਰ ਵਿਚ ਵੇਖੇ ਹਨ।
ਦਰਸ਼ਨ ਕਰਨੇ ਹਾਲ ਮੈਂ ਹੋਇਓ।
ਮਹਾਰਾਜ ਤੁਹਾਡੇ ਦਰਸ਼ਨ ਕਰਕੇ ਅੱਜ ਮੈਂ ਨਿਹਾਲ ਹੋ ਗਿਆ। ਤਮਾਸ਼ੇ ਤਾਂ ਮੈਂ ਜਗਤ ਦੇ ਬੜੇ ਵੇਖੇ ਨੇ, ਬਹੁਤ ਕੁਝ ਸੰਸਾਰ ਵਿਚ ਵੇਖਿਆ, ਬੜੀ ਲੰਮੀ ਉਮਰ ਹੈ ਮੇਰੀ, ਪਰ ਮਹਾਰਾਜ ਅੱਜ ਤੁਹਾਡੇ ਦਰਸ਼ਨ ਕਰਕੇ ਮੈਂ ਨਿਹਾਲ ਹੋਇਆ।
ਤਪ ਜਪ ਆਪਣ ਕਿਰਤਾਰਥ ਜੋਇਓ।
ਅੱਜ ਮੇਰੇ ਕੀਤੇ ਜਪ ਤਪ ਵਰਤ ਨੇਮ ਸੰਜਮ ਸਭ ਸਫਲੇ ਹੋ ਗਏ ਨੇ ਤੁਹਾਡੇ ਦਰਸ਼ਨ ਕਰਕੇ।
ਪਰੋ ਕਾਮਨਾ ਏਕ ਹਮਾਰੇ, ਕਰੋ ਆਹਾਰ ਸੁਹੇਤ ਤੁਮਾਰੇ।
ਮਹਾਰਾਜ ਮੇਰੀ ਇੱਕ ਕਾਮਨਾ ਪੂਰੀ ਕਰੋ, ਮੈਂ ਤੁਹਾਡੇ ਲਈ ਭੋਜਨ ਤਿਆਰ ਕਰਨਾ ਚਾਹੁੰਦਾ। ਮਹਾਰਾਜ ਮੇਰੀ ਇਹ ਰੀਝ ਹੈ ਕਿ ਜਿੱਥੇ ਮੇਰਾ ਨਿਵਾਸ ਹੈ ਤੁਸੀਂ ਉੱਥੇ ਆਓ ਤੇ ਮੈਂ ਆਪਣੇ ਹੱਥੀ ਤੁਹਾਨੂੰ ਪ੍ਰਸ਼ਾਦਾ ਛਕਾਵਾਂ।
ਅਜੀਆ ਪ੍ਰਾਤ ਸਿੰਘ ਲੇ ਸਾਥ, ਦੇਖ ਭਾਵਨਾ ਮਨ ਕੀ ਨਾਥ।
ਮਹਾਰਾਜ ਕੱਲ ਸਵੇਰੇ ਤੁਸੀਂ ਆਪਣੇ ਨਾਲ ਆਪਣੇ ਸਾਥੀ ਸਿੰਘਾਂ ਨੂੰ ਲੈ ਕੇ ਆਓ ਔਰ ਮੇਰੇ ਕੋਲ ਮੇਰੇ ਘਰ ਆ ਕੇ ਆਪ ਜੀ ਪ੍ਰਸ਼ਾਦਾ ਛਕੋ, ਭੋਜਨ ਛਕੋ, ਇਹ ਮੇਰੀ ਕਾਮਨਾ ਹੈ। ਜਦੋਂ ਇਹ ਸੰਤ ਨੇ ਇਸ ਤਰ੍ਹਾਂ ਆਪਣੀ ਕਾਮਨਾ ਜ਼ਾਹਰ ਕੀਤੀ, ਕਲਗੀਧਰ ਨੇ ਇਹਦੇ ਅੰਦਰ ਦੀ ਭਾਵਨਾ ਵੇਖੀ, ਪ੍ਰੇਮ ਵੇਖਿਆ,
ਉਨਤ ਸਾਧਕੇ ਬਚਿਆ ਰਖਾਏ।
ਔਰ ਇਸ ਸਾਧੂ ਦੇ ਬੋਲ ਸੁਣ ਕੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ।
ਤੁਮ ਸਾਧਨ ਪਰ ਲੋਕ ਕਮਾਏ।
ਮਹਾਰਾਜ ਜੀ ਕਹਿਣ ਲੱਗੇ, ਸੰਤ ਜੀ ਤੁਸੀਂ ਸਾਧਨਾ ਕਰਕੇ ਆਪਣਾ ਪਰਲੋਕ ਸਵਾਰਿਆ, ਤੁਸੀਂ ਆਪਣੇ ਪਰਲੋਕ ਨੂੰ ਸਵਾਰਨ ਲਈ ਸਾਧਨਾ ਕੀਤੀ ਹੈ।
ਮਨੁੱਖ ਜਨਮ ਕਿਰਤਾਰਥ ਕੀਨੋ।
ਔਰ ਤੁਸਾਂ ਨੇ ਆਪਣਾ ਇਹ ਮਨੁੱਖਾ ਜਨਮ ਕਿਰਤਾਰਥ ਕਰ ਲਿਆ। ਸੰਤ ਜੀ ਹੁਣ ਤੁਹਾਡੇ ਕੁਝ ਵੀ ਕਰਨ ਲਈ ਯੋਗ ਨਹੀਂ ਰਿਹਾ, ਜੋ ਕਰਨਾ ਸੀ ਤੁਸੀਂ ਕਰ ਲਿਆ, ਹੁਣ ਕੁਝ ਕਰਨ ਵਾਸਤੇ ਤੁਹਾਡੇ ਲਈ ਬਾਕੀ ਨਹੀਂ ਰਿਹਾ।
ਫੇਰ ਨਾ ਫੇਰਾ ਹੋਏ ਜਗ ਚੀਨੋ।
ਤੁਹਾਡਾ ਹੁਣ ਮੁੜ ਸੰਸਾਰ ਚ ਫੇਰਾ ਨਹੀਂ ਹੋਵੇਗਾ, ਤੁਸੀਂ ਮਹਾਂ ਤੱਤ ਵਿਚ ਮਹਾਪਰਮ ਤੱਤ ਵਿਚ ਹੁਣ ਵਲੀਨ ਹੋ ਜਾਓਗੇ।
ਤਜ ਵਿਕਾਰ ਉਜਲ ਮਨ ਕੀਓ।
ਤੁਸੀਂ ਵਿਕਾਰਾਂ ਨੂੰ ਤਜ ਕੇ ਆਪਣਾ ਮਨ ਉਜਵਲ ਕਰ ਲਿਆ ਹੈ। ਸੰਤ ਜੀ ਤੁਹਾਡਾ ਹਿਰਦਾ ਉਜਵਲ ਤੇ ਪਵਿੱਤਰ ਹੋ ਚੁੱਕਾ ਹੈ।
ਹੁਣ ਸਤਨਾਮ ਰੰਗ ਦਿੜ ਦਿਓ।
ਔਰ ਫਿਰ ਤੁਹਾਡੇ ਹਿਰਦੇ ਵਿਚ ਪਰਮੇਸ਼ਰ ਦੇ ਸੱਚੇ ਨਾਮ ਦਾ ਗੂੜਾ ਰੰਗ ਚੜਿਆ, ਨਿਰੰਕਾਰ ਦੇ ਨਾਮ ਦਾ ਰੰਗ ਤੁਹਾਡੇ ਹਿਰਦੇ ਵਿਚ ਚੜਿਆ ਹੋਇਆ ਹੈ।
ਪੁੱਤਰੈ ਮੈਂ ਜੋ ਰੰਗ ਬੋ ਗਾਡੋ।
ਇਹੋ ਜਿਹਾ ਰੰਗ ਚੜਿਆ ਤੁਹਾਡੇ ਹਿਰਦੇ ਚ ਸੰਤ ਜੀ ਕਿ ਹੁਣ ਇਹ ਰੰਗ ਉਤਰੇਗਾ ਨਹੀਂ, ਐਸਾ ਗੂੜਾ ਰੰਗ ਚੜਿਆ ਕਿ ਹੁਣ ਇਹ ਉਤਰਨ ਵਾਲਾ ਨਹੀਂ, ਪਰਪੱਕ ਤੇ ਗੂੜਾ ਰੰਗ ਚੜਿਆ ਹੋਇਆ।
ਵੈਨ ਪੁਰਾਤਨ ਦਿਨ ਦਿਨ ਬਾਡੋ।
ਇਹ ਰੰਗ ਪੁਰਾਣਾ ਵੀ ਨਹੀਂ ਹੋਏਗਾ, ਕਿਉਂਕਿ ਇਹ ਰੰਗ ਪੁਰਾਣਾ ਹੁੰਦਾ ਹੀ ਨਹੀਂ, ਸਗੋਂ ਦਿਨ ਪ੍ਰਤੀ ਦਿਨ ਹੋਰ ਗੂੜਾ ਚੜਦਾ ਚੱਲਿਆ ਜਾਂਦਾ, ਹੋਰ ਰੰਗ ਚੜਦਾ ਚੱਲਿਆ ਜਾਂਦਾ ਹੈ।
ਪ੍ਰਭ ਬਸ ਕਰਿਓ ਪ੍ਰੇਮ ਤੇ ਜਿਨੈ, ਜਿਨ ਕੋ ਕਹਿਓ ਨ ਕਿਓ ਹਮ ਮਨੈ।
ਜਿਨ੍ਹਾਂ ਨੇ ਆਪਣੇ ਪ੍ਰੇਮ ਨਾਲ ਰੱਬ ਵਸ ਚ ਕੀਤਾ ਹੋਇਆ ਉਨ੍ਹਾਂ ਦਾ ਕਹਿਣਾ ਭਲਾ ਸੀ ਕਿ ਉਨ੍ਹਾਂ ਮੰਨਾਂਗੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ तुहाडे वर्गे संत जना ने परमेश्वर नूं भी अपने प्रेम नाल वास कीता होया ते तुहाडा कहना असीं भला क्यों ना मन्नांगे।
याते नितिया इसे अनुसारी
तुहाडे वर्गे प्रेम दे रंग विच रंगे हुए महापुरखां दे तां असीं सदा ही अनुसार हां।
क्यों ना आए तुम सदन मुजारी
क्यों ना असी जरूर आवांगे तुहाडे घर संत जी जरूर तुहाडे कोल आके भोजन छकांगे क्यों ना आवांगे।
इत्यादिक बज कै सुन कर कै
इत्यादिक बजन महाराज सच्चे पातशाह गुरु कलगी धर जी ने इस संत दे नाल कहे सुने हन।
गयो संत उरे आनंद धर कै
उरे संत जी बड़े आनंदित होए और आनंद नाल अपने घर गए हन।
घर मैं जाए तैयार कर तूरन
और घर जाके तैयारी की महाराज जी दे भोजन वास्ते लंगर प्रसाद वास्ते
नाना भोजन नाना सोजन भोजन पूरन
अनेक प्रकार दा सौज समान मंगाया ओदे वास्ते भोजन तैयार करन वास्ते
सूपकार बो चतर लगाए
जेड़े चंगा लंगर तैयार करदे सी वधिया लांगरी ओ मंगाए के वधिया भोजन तैयार करन
अदरा स्वाद अनेक बनाए
फेर असां दे सहत भोजन खट्टे मिठे तुरस सलूणे ते चरपरे ਇਦਾਂ ਦੇ ਖੱਟ ਰਸਾਂ ਦੇ ਸਹਿਤ ਭੋਜਨ ਤਿਆਰ ਕਰਵਾਏ ਹਨ।
ਕਦੀ ਦੁਗਧ ਮਿਸ਼ਟਾਨ ਘਨੇਰੇ
ਦਹੀਂ ਤਿਆਰ ਕੀਤੀ ਹੈ ਦੁਗਧ ਬੜਾ ਮਿੱਠਾ ਮਿਸ਼ਟਾਨ ਕਹਿੰਦੇ ਨੇ ਮਠਿਆਈਆਂ ਨੂੰ ਅਨੇਕਾਂ ਪ੍ਰਕਾਰ ਦੇ ਮਿੱਠੇ ਪਕਵਾਨ ਤਿਆਰ ਕੀਤੇ ਨੇ।
ਦੁਰਸ਼ਾ ਦੀ ਜੁਤੇ ਅਸਨ ਵਡੇਰੇ
ਜਿਨ੍ਹਾਂ ਵਿਚ ਥੋੜੀ ਜੀ ਤਰਸਾਈ ਥੋੜੇ ਜੇ ਖਟਾਸ ਵਾਲੇ ਉਨ੍ਹਾਂ ਨੂੰ ਤੁਰਸ਼ ਕਹਿੰਦੇ ਨੇ ਉਹਦੇ ਸਹਿਤ ਭੋਜਨ ਬਣਵਾਏ ਹਨ।
ਜਾਲ ਮਸਾਲੇ ਜਾਲ ਮਿਸਾਲੇ
ਜਿਹਦੇ ਵਿਚ ਜ਼ਿਆਦਾ ਮਸਾਲੇ ਪਾਏ ਹੋਣ ਉਨ੍ਹਾਂ ਨੂੰ ਚਰਪਰੇ ਕਹਿੰਦੇ ਨੇ ਉਹ ਚਰਪਰੇ ਰਸ ਵਾਲੇ ਬਹੁਤ ਮਸਾਲੇ ਪਾ ਕੇ ਬੜੇ ਬੜੇ ਸੋਹਣੇ ਪਕਵਾਨ ਤਿਆਰ ਕੀਤੇ।
ਸਵਾਦ ਸੁਗੰਧਤ ਬੋ ਰਸ ਨਾਲੇ
ਇਹਨਾਂ ਚ ਬੜਾ ਭਾਰੀ ਸਵਾਦ ਹੈ ਔਰ ਜਿਨ੍ਹਾਂ ਦੀ ਸੁਗੰਧੀ ਵੀ ਬੜੀ ਸੁੰਦਰ ਹੈ ਦੂਰ ਤੱਕ ਜਾਂਦੀ ਹੈ ਪਤਾ ਲੱਗਦਾ ਸੁਗੰਧੀ ਤੋਂ ਕਿ ਕੋਈ ਪਕਵਾਨ ਬਣਿਆ ਕੋਈ ਵਧੀਆ ਭਾਜੀ ਸਬਜ਼ੀ ਬਣ ਰਹੀ ਹੈ ਸੁਗੰਧੀ ਦੇ ਨਾਲ ਵੀ ਲੋਕ ਆਨੰਦਿਤ ਹੋ ਰਹੇ ਨੇ।
ਯਾਮ ਦਿਵਸ ਜਦ ਸੂਰਜ ਆਇਓ ਇਸੇ ਅਕਾਰ ਨਸਾਦ ਸਿਧਾਇਓ
ਪ੍ਰਸ਼ਾਦਾ ਤਿਆਰ ਹੋ ਗਿਆ ਨਾ ਤੇ ਇੱਕ ਪਹਿਰ ਦਿਨ ਬਤੀਤ ਹੋ ਗਿਆ ਉਸ ਵੇਲੇ ਫਿਰ ਸੰਤ ਜੀ ਆਪ ਆਏ ਗੁਰੂ ਕਲਗੀ ਧਰ ਜੀ ਨੂੰ ਬੇਨਤੀ ਕਰਕੇ ਆਪਣੇ ਨਾਲ ਲਿਜਾਣ ਲਈ
ਕਰ ਬੰਧਨ ਕੁਤ ਰੰਗ ਚੜਾਏ
ਸਤਿਗੁਰਾਂ ਨੂੰ ਬੰਦਨਾ ਕਰਕੇ ਨਮਸਕਾਰ ਕਰਕੇ ਬੜੇ ਅਦਬ ਨਾਲ ਸਤਿਕਾਰ ਨਾਲ ਗੁਰਦੇਵ ਨੂੰ ਘੋੜੇ ਤੇ ਚੜਾਇਆ
ਸੰਗ ਖਾਲਸਾ ਚਲ ਸਮੰਦਾਏ
ਨਾਲ ਮਹਾਰਾਜ ਜੀ ਦੇ ਜਿੰਨੇ ਸੂਰਬੀਰ ਬਹਾਦਰ ਯੋਧੇ ਸਿੰਘ ਨੇ ਉਹ ਵੀ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਚੱਲ ਪਏ
ਅਪਰ ਚੱਲੇ ਸਿੱਖ ਸੰਗਤ ਸਾਰੇ
ਹੋਰ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਬਹੁਤ ਸਾਰੇ ਸਿੱਖ ਉਹ ਨਾਲ ਆਏ ਹਨ
ਹਰ ਕਾਮਨਾ ਸਾਧਕਾਰੇ
ਔਰ ਕਾਮਨਾ ਧਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਸਾਧੂ ਨੇ ਇੱਦਾਂ ਸਤਿਗੁਰਾਂ ਸਮੇਤ ਸਾਰੇ ਸਿੰਘਾਂ ਨੂੰ ਨਾਲ ਲਿਜਾਣਾ ਕੀਤਾ
ਅਦਕ ਭੀੜ ਗੁਰ ਕੇ ਸੰਗ ਹੋਏ
ਮਹਾਰਾਜ ਜੀ ਦੇ ਨਾਲ ਸਿੱਖ ਸੰਗਤਾਂ ਵੀ ਬਹੁਤ ਨੇ ਸਿੰਘ ਵੀ ਨੇ ਬਹੁਤ ਜ਼ਿਆਦਾ ਹੀ ਭੀੜ ਇਕੱਠ ਮਹਾਰਾਜ ਜੀ ਦੇ ਨਾਲ ਹੋ ਗਿਆ
ਪੁਰਜਨ ਸਿੰਘ ਚਲੇ ਸਭ ਕੋਈ
ਨਗਰ ਨਿਵਾਸੀ ਵੀ ਬਹੁਤ ਆ ਗਏ ਤੇ ਫਿਰ ਸਤਿਗੁਰਾਂ ਦੇ ਨਾਲ ਸਿੰਘਾਂ ਦੀਆਂ ਫੌਜਾਂ ਵੀ ਨੇ ਉਹ ਵੀ ਨਾਲ ਹਨ
ਸਤ ਸੰਗਤ ਪਾ ਮੇਲ ਵਿਸਾਲਾ ਪਹੁੰਚੇ ਜਾਏ ਸਾਧਕੀ ਸ਼ਾਲਾ
ਇਸ ਤਰ੍ਹਾਂ ਸਤ ਸੰਗਤ ਦਾ ਵੱਡਾ ਭਾਰੀ ਮੇਲ ਹੋਇਆ ਤੇ ਚੱਲ ਕੇ ਸਤਿਗੁਰੂ ਜੀ ਦੇ ਸਮੇਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਇਸ ਸੰਤ ਦੇ ਘਰ ਇਸ ਸਾਧੂ ਦੇ ਘਰ ਪਹੁੰਚੇ ਨੇ ਆ ਕੇ ਇਸ ਦੇ ਘਰ ਚਰਨ ਪਾਏ ਹਨ
ਅਨੇਕ ਪੰਗਤਾਂ ਕਰ ਬੈਠਾਏ
ਅਨੇਕਾਂ ਪੰਗਤਾਂ ਲਾ ਕੇ ਸਾਰੇ ਬੈਠ ਗਏ ਹਨ
ਜੋਗੀ ਬੀਚ ਮਿਸਾਲ ਦਸਾਏ
ਗੁਰਦੇਵ ਜੀ ਦੇ ਬੈਠਣ ਵਾਸਤੇ ਬੜੀ ਸੋਹਣੀ ਚੌਂਕੀ ਸੰਤ ਜੀ ਨੇ ਵਿਛਾਈ ਹੈ
ਛਾਦੀ ਬਿਸ ਬਸਰ ਕੇ ਸਾਥ
ਉਸ ਚੌਂਕੀ ਦੇ ਉੱਤੇ ਸਫੇਦ ਰੰਗ ਦਾ ਚਿੱਟਾ ਵਿਛਾਉਣਾ ਬਿਸਦ ਕਹਿੰਦੇ ਨੇ ਚਿੱਟੇ ਨੂੰ ਚਿੱਟੇ ਰੰਗ ਦਾ ਵਿਛਾਉਣਾ ਉਸ ਸੋਹਣੀ ਚੌਂਕੀ ਤੇ ਵਿਛਾਇਆ ਮਹਾਰਾਜ ਜੀ ਦੇ ਬੈਠਣ ਲਈ
ਸਾਦਰ ਸਹਿ ਬੈਠਾਏ ਨਾਥ
ਸੰਤ ਜੀ ਨੇ ਸਤਿਗੁਰਾਂ ਨੂੰ ਬੜੇ ਸਤਿਕਾਰ ਨਾਲ ਬੜੇ ਅਦਬ ਨਾਲ ਜਗਤ ਨਾਥ ਗੁਰੂ ਕਲਗੀ ਧਰ ਜੀ ਨੂੰ ਉਸ ਚੌਂਕੀ ਤੇ ਬਿਠਾਇਆ ਹੈ
ਨਾਲ ਵਿਸਾਲ ਪਰੋਸੇ ਉਤਾਲਾ
ਔਰ ਗੁਰਦੇਵ ਦੇ ਸਾਹਮਣੇ ਵੀ ਇੱਕ ਚੌਂਕੀ ਰੱਖੀ ਹੈ ਇੱਕ ਚੌਂਕੀ ਤੇ ਸਤਿਗੁਰੂ ਬੈਠੇ ਨੇ ਇੱਕ ਚੌਂਕੀ ਸਾਹਮਣੇ ਰੱਖੀ ਹੈ ਉਹਦੇ ਤੇ ਬੜਾ ਵੱਡਾ ਵਿਸ਼ਾਲ ਥਾਲ ਜਿਹਦੇ ਵਿੱਚ ਸਾਰੇ ਪਕਵਾਨ ਆ ਜਾਣ। ਇੱਕ ਵੱਡਾ ਥਾਲ ਮਹਾਰਾਜ ਜੀ ਦੇ ਅੱਗੇ ਪਰੋਸਿਆ ਹੈ ਔਰ ਉਹਦੇ ਵਿੱਚ ਕੜਾ ਪ੍ਰਸ਼ਾਦ ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਪਕਵਾਨ ਪਾਏ ਨੇ ਪਰੋਸੇ ਨੇ ਲਿਆ ਕੇ ਥਾਲ ਸਤਿਗੁਰਾਂ ਦੇ ਸਨਮੁਖ ਰੱਖਿਆ ਬੜੇ ਪਿਆਰ ਨਾਲ
ਸੁਗੰਧਤ ਦੇ ਕਰ ਬਾਰੇ
ਔਰ ਕਹਿੰਦੇ ਬੜੀ ਸੁਗੰਧਤ ਸੁਗੰਧੀ ਆ ਰਹੀ ਹੈ ਸੋਹਣੀਆਂ ਸੁਗੰਧੀਆਂ ਉਹਦੇ ਵਿਚੋਂ ਮਹਿਕ ਆ ਰਹੀ ਹੈ
ਸਭ ਪੰਗਤ ਪਰੋਸਣ ਹਾਰੇ
ਸਾਰੀ ਸੰਗਤ ਨੂੰ ਕਹਿੰਦੇ ਪਰੋਸਣ ਵਾਲੇ ਲੱਗ ਗਏ ਕਿ ਜਿਹੜੀ ਸੰਗਤ ਬੈਠੀ ਸੀ ਪਹਿਲਾਂ ਸਤਿਗੁਰਾਂ ਅੱਗੇ ਥਾਲ ਲੱਗਾ ਬਾਅਦ ਵਿਚ ਜਿੰਨੀ ਸੰਗਤ ਸੀ ਜਿੰਨੇ ਸਿੱਖ ਸਨ ਉਨ੍ਹਾਂ ਵਿਚ ਸਾਰਿਆਂ ਵਿਚ ਲੰਗਰ ਵਰਤਣ ਲੱਗਾ ਹੈ
ਪੂਰਨ ਦੇ ਪਰੋਸ ਆਰੇ
ਵੇਖਦਿਆਂ ਵੇਖਦਿਆਂ ਸਾਰਿਆਂ ਨੂੰ ਭੋਜਨ ਪਰੋਸ ਦਿੱਤੇ ਹਨ
ਅਚਵਨ ਲੱਗੇ ਕੋਲ ਮੁਖ ਪਾਏ
ਕਲਗੀ ਧਰ ਜੀ ਭੋਜਨ ਛਕਣ ਲੱਗੇ ਕੋਰ ਤੋੜ ਕੇ ਗੁਰਦੇਵ ਜੀ ਇੱਕ ਕੋਰੀ ਬੁਰਕੀ ਤੋੜ ਕੇ ਮੁਖ ਵਿਚ ਪਾਈ
ਸ੍ਰੀ ਗੁਰੂ ਸਵਾਦ ਲਿਆ ਚਿਤ੍ਰਿਪਤਾਏ
ਮਹਾਰਾਜ ਜੀ ਨੇ ਆਖਿਆ ਇਸ ਭੋਜਨ ਵਿਚ ਸੰਤ ਜੀ ਦਾ ਪ੍ਰੇਮ ਮਿਲਿਆ ਹੋਇਆ ਹੈ ਸਵਾਦ ਤਾਂ ਹੈ ਹੀ ਹੈ ਪਰ ਇਹਦੇ ਵਿਚ ਅਸਲ ਸਵਾਦ ਇਸ ਸਾਧੂ ਦਾ ਪ੍ਰੇਮ ਹੈ ਮਹਾਰਾਜ ਜੀ ਨੇ ਬੜੇ ਪ੍ਰੇਮ ਨਾਲ ਬੜੇ ਰਸ ਦੇ ਨਾਲ ਸਵਾਦ ਲੈ ਕੇ ਭੋਜਨ ਛਕਿਆ
ਕਰਿਓ ਸਰਾਹਨ ਬਿਬਿਦ ਆਹਾਰਾ
ਸ਼ਲਾਘਾ ਕੀਤੀ ਸਭ ਨੇ ਜਿੰਨੇ ਵੀ ਛਕ ਰਹੇ ਸੀ ਭੋਜਨ ਸਭ ਨੇ ਆਖਿਆ ਕਮਾਲ ਹੀ ਹੋਈ ਪਈ ਹੈ ਦਰਅਸਲ ਇਹ ਭੋਜਨ ਨਹੀਂ ਹੈ ਮਾਨੋ ਜਿਵੇਂ ਅੰਮ੍ਰਿਤ ਹੋਵੇ ਉਸ ਸੰਤ ਦੀ ਬੰਦਗੀ ਦਾ ਪ੍ਰਤਾਪ ਸੀ ਉਸ ਸਾਧੂ ਦੇ ਭਜਨ ਦਾ ਪ੍ਰਤਾਪ ਸੀ ਕਿ ਉਹਦਾ ਭਜਨ ਉਸ ਸਾਰੇ ਭੋਜਨ ਵਿਚ ਵੀ ਮਿਲਿਆ ਹੋਇਆ ਔਰ ਉਸ ਭੋਜਨ ਦੇ ਵਿਚੋਂ ਉਸ ਭਜਨ ਦਾ ਰਸ ਵੀ ਆ ਰਿਹਾ
ਸਭ ਤ੍ਰਿਪਤੇਲੇ ਸਵਾਦ ਉਦਾਰਾ
ਸਭ ਨੇ ਭਾਰੀ ਸਵਾਦ ਲਿਆ ਕੇ ਪ੍ਰਸ਼ਾਦੇ ਛਕੇ ਪਕਵਾਨ ਛਕੇ ਅਨੇਕ ਪ੍ਰਕਾਰ ਦੀਆਂ ਭਾਜੀਆਂ ਸਬਜ਼ੀਆਂ ਤਰਕਾਰੀਆਂ ਬਣੀਆਂ ਛਕੀਆਂ ਤੇ ਆਨੰਦ ਸਹਿਤ ਤ੍ਰਿਪਤ ਹੋਏ ਨੇ
ਬੋਲ ਜਾਣ ਭਨੈ ਪ੍ਰਥਮ ਕਈ ਬਾਰ ਭਏ ਆਹਾਰ ਨ ਸਵਾਦ ਉਦਾਰ
ਨਗਰ ਨਿਵਾਸੀ ਸਨ ਨਾ ਜਿਹੜੇ ਬੁਰਹਾਨਪੁਰ ਦੀ ਸੰਗਤ ਸੀ ਉਹ ਕਹਿਣ ਲੱਗੇ ਵੀ ਭੋਜਨ ਤਾਂ ਅੱਗੇ ਵੀ ਕਈ ਵਾਰੀ ਸੰਤ ਜੀ ਕਰਦੇ ਰਹਿੰਦੇ ਨੇ ਭੰਡਾਰਾ ਪਰ ਅੱਗੇ ਕਦੇ ਐਸਾ ਸਵਾਦੀ ਭੋਜਨ ਨਹੀਂ ਬਣਦਾ ਅੱਗੇ ਕਦੇ ਐਸਾ ਰਸ ਵਾਲਾ ਸਵਾਦ ਵਾਲਾ ਭੋਜਨ ਨਹੀਂ ਬਣਦਾ
ਧੰਨ ਸਾਧ ਜਿਨ ਕੇ ਅਸਮੇਲ
ਕਹਿੰਦੇ ਭੋਜਨ ਅਸੀਂ ਵੀ ਬੜੇ ਬੜੇ ਬਣਾਉਂਦੇ ਹਾਂ ਇਹੋ ਜਿਹੀਆਂ ਸਬਜ਼ੀਆਂ ਭਾਜੀਆਂ ਤਾਂ ਰੋਜ਼ ਬਣਦੀਆਂ ਨੇ ਸਾਡੇ ਕੋਲ ਪਰ ਅੱਜ ਜੋ ਇਹ ਬਣਿਆ ਇਹ ਸੰਤ ਦਾ ਕੀਤਾ ਹੋਇਆ ਭੋਜਨ ਹੈ ਸਾਧੂ ਦਾ ਕੀਤਾ ਹੋਇਆ ਭੋਜਨ ਅੱਜ ਤਾਂ ਇਹਦੇ ਵਿਚ ਅੰਮ੍ਰਿਤ ਹੀ ਭਰਿਆ ਹੋਇਆ ਧੰਨ ਹੈ ਇਹ ਸਾਧੂ ਜਿਸ ਨੇ ਐਸੀ ਬੰਦਗੀ ਦੇ ਨਾਲ ਰੰਗ ਦੇ ਨਾਲ ਆਪਣੇ ਆਪ ਨੂੰ ਰੰਗਿਆ ਹੋਇਆ
ਅਸੰਭੋ ਸਵਾਦਨ ਮੇਲ
ਔਰ ਬੜੇ ਸਵਾਦਾਂ ਦੇ ਨਾਲ ਰਚਿਆ ਹੋਇਆ ਐਸਾ ਸਵਾਦੀ ਭੋਜਨ ਤਿਆਰ ਕੀਤਾ ਹੈ
ਚੁਰਾ ਕਰਾਏ ਪ੍ਰਭ ਕੇ ਡਿੱਗ ਆਇਓ
ਇਹ ਤਾਂ ਸਭ ਨੂੰ ਚੁੜਾ ਕਰਾਇਆ ਸਭ ਨੂੰ ਹੱਥ ਧਵਾਏ
ਦੀਨ ਹੋਏ ਪੈਨ ਲਪਟਾਇਓ
ਫਿਰ ਸੰਤ ਜੀ ਸਤਿਗੁਰਾਂ ਦੇ ਪਾਸ ਆਏ ਗੁਰਦੇਵ ਜੀ ਭੋਜਨ ਛਕ ਹਟੇ ਤੇ ਫਿਰ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਿਆ ਗੁਰਦੇਵ ਦੇ ਚਰਨ ਘੁੱਟ ਕੇ ਫੜ ਲਏ ਆਪਣਾ ਮੱਥਾ ਬਾਜਾਂ ਵਾਲੇ ਗੁਰੂ ਕਲਗੀਧਰ ਦੇ ਚਰਨਾਂ ਤੇ ਟਿਕਾਇਆ ਹੈ
ਖੁਸ਼ੀ ਕਰੀ ਉਪਜੋ ਬ੍ਰਹਮ ਗਿਆਨ
ਮਹਾਰਾਜ ਦਸਵੇਂ ਪਾਤਸ਼ਾਹ ਨੇ ਫਿਰ ਹੁਣ ਕਿਰਪਾ ਦ੍ਰਿਸ਼ਟੀ ਕੀਤੀ ਕਿਉਂਕਿ ਦੀਵਾ ਬਣ ਚੁੱਕਾ ਵਿੱਚ ਤੇਲ ਵੀ ਹੈ ਬੱਤੀ ਵੀ ਪਈ ਹੋਈ ਹੈ ਬਸ ਕੇਵਲ ਇੱਕ ਅਗਨੀ ਲਾਣੀ ਸੀ ਤੇ ਪ੍ਰਕਾਸ਼ ਹੋ ਜਾਣਾ ਸੀ ਦਸਵੇਂ ਪਾਤਸ਼ਾਹ ਦੀ ਕਿਰਪਾ ਦੀ ਲੋੜ ਸੀ ਬਸ ਕਿਰਪਾ ਹੋਈ ਖੁਸ਼ੀ ਕੀਤੀ ਔਰ ਇਸ ਸੰਤ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਉਤਪੰਨ ਹੋ ਗਿਆ ਉਸੇ ਵਕਤ ਹਿਰਦਾ ਬ੍ਰਹਮ ਗਿਆਨ ਸਹਿਤ ਭਰ ਗਿਆ ਅੰਦਰ ਬ੍ਰਹਮ ਦਾ ਸਾਕਸ਼ਾਤਕਾਰ ਹੋ ਗਿਆ
ਇੱਕ ਆਤਮਾ ਤਿਖਿਓ ਜਾਨ
ਇੱਕੋ ਆਤਮਾ ਹੁਣ ਸਾਰੇ ਜਹਾਨ ਵਿੱਚ ਦਿਸਣ ਲੱਗ ਪਈ ਦ੍ਰਿਸ਼ਟੀ ਇਕਦਮ ਤਬਦੀਲ ਹੋ ਗਈ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿਚ ਇੱਕੋ ਸਮਾਨ ਸਾਰੀ ਪ੍ਰਕਿਰਤੀ ਉਹਨੂੰ ਆਤਮਾ ਨਜ਼ਰ ਆਉਂਦੀ ਇਹਨੂੰ ਵੀ ਇੱਕ ਆਤਮਾ ਹੀ ਸਾਰਿਆਂ ਵਿਚ ਨਜ਼ਰ ਆਉਣ ਲੱਗੀ
ਉੱਠੇ ਪ੍ਰਭੂ ਡੇਰੇ ਮੈਂ ਆਏ ਫਿਰ ਪ੍ਰਿਅੰਕ ਪਰੇ ਸੁਖ ਪਾਏ
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਉੱਠ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਆਪਣੇ ਨਿੱਜ ਡੇਰੇ ਤੇ ਆਪਣੇ ਆਸਣ ਤੇ ਆਏ ਇਸ ਸੰਤ ਨੂੰ ਹਿਰਦੇ ਵਿਚ ਬ੍ਰਹਮ ਗਿਆਨ ਉਜਾਗਰ ਕੀਤਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਬੁਰਹਾਨਪੁਰ ਤੋਂ ਚਾਲਾ ਪਾਰ ਪਾ ਕੇ ਜਿਵੇਂ ਅਬਚਲ ਨਗਰ ਨੰਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਜਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।